ontario.ca/COVID-19, paid by the Government of Ontario.
Ayayo! Who is this stager?
Complete Home Furniture and Appliances. Latest style, color, fabric, golden, yapir, silver, modern, traditional, contemporary furniture and decor. Complete Home Furniture and Appliances. Must see, must visit a designer's collection. An affordable price.
Seeing is believing. Complete Home Furniture and Appliances.
No cost, free advice. 547 Steeles Avenue East in Brampton. 905-244-4663. 244-4663.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ, ਉਹਨਾਂ ਦੀ ਹੈਲਪ ਦੇ ਨਾਲ ਮੈਂ ਪੇਸ਼ ਕਰਦਾ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਕੋਈ ਵੀ ਰਾਇ ਲੈਣੀ ਹੋਵੇ, ਕੋਈ ਮਕਾਨ ਵੇਚਣਾ, ਕੋਈ ਖਰੀਦਣਾ, ਕੋਈ ਹੋਰ ਬਿਜ਼ਨਸ ਦੇ ਨਾਲ ਕੋਈ ਡੀਲਿੰਗ ਹੈ, ਮੈਂ ਹਮੇਸ਼ਾ ਇੱਕੋ ਗੱਲ ਦੀ ਤਾਕੀਦ ਕਰਦਾ ਕਿ ਤੁਸੀਂ ਕਦੇ ਵੀ ਇੱਕ ਬੰਦੇ ਦੇ ਉੱਤੇ ਬੇਸ ਨਾ ਕਰੋ। ਤੁਸੀਂ ਆਪਣੇ ਰਿਸ਼ਤੇਦਾਰ ਹੈ, ਕੋਈ ਤੁਹਾਡਾ ਕੋਈ ਫਰੈਂਡ ਹੈ, ਕੋਈ ਧਰਮ ਦਾ ਹੈ, ਕੋਈ ਕਿਸੇ ਨੇ ਅੱਗੇ ਰਿਕਮੈਂਡ ਕੀਤਾ, 2-4-5 ਬੰਦਿਆਂ ਨੂੰ, ਰੀਅਲ ਸਟੇਟ ਦੇ ਬੰਦਿਆਂ ਨੂੰ ਬੁਲਾ ਕੇ ਹਰ ਗੱਲ ਚੰਗੀ ਤਰ੍ਹਾਂ ਖੋਲ ਕੇ ਪੁੱਛੋ। ਜਿਹੜੇ ਬੰਦੇ ਗੋਲਮੋਲ ਗੱਲਾਂ ਕਰਦੇ ਨੇ ਉਹ ਫਿਰ ਕਾਮਯਾਬ ਨਹੀਂ ਹੁੰਦੇ, ਫਿਰ ਬਾਅਦ ਸਾਨੂੰ ਪਛਤਾਉਣਾ ਪੈਂਦਾ। ਅਤੇ ਨਾਲ ਹੀ ਮੈਂ ਤੁਹਾਨੂੰ ਇੱਕ ਨਾਂ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ, ਉਹਨਾਂ ਨੂੰ ਵੀ ਬੁਲਾ ਲਓ। ਆਪਣੇ ਕਿਹੜਾ ਕੋਈ ਪੈਸੇ ਲੱਗਣੇ ਨੇ, ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰੋ। ਜਿਹੜੇ ਵੀ ਤੁਹਾਡੇ ਕੁਐਸਚਨ ਨੇ, ਲੋਕ ਜੋ ਵੀ ਆਂਸਰ ਦਿੰਦੇ ਨੇ ਉਹ ਲਿਖ ਲਓ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਪ੍ਰੋਪਰਟੀਆਂ ਨੇ ਉਹ 1-2 ਲੱਖ ਦਾ ਮਕਾਨ ਨਹੀਂ ਆਉਂਦਾ, ਹੁਣ ਤਾਂ 11-12 ਲੱਖ ਤੋਂ ਘੱਟ ਕੋਈ ਮਕਾਨ ਹੀ ਨਹੀਂ ਆਉਂਦਾ। ਜਿਹੜੀ ਕਮਿਸ਼ਨ ਹੈ ਉਹ ਹੁੰਦੀ ਹੈ 3%, ਅੱਗੇ ਇੱਕ ਮਕਾਨ ਲੈਣ ਦੇ ਨਾਲ ਜਿਹੜਾ ਰੀਅਲ ਸਟੇਟ ਦੇ ਏਜੰਟ ਹੈ $3,000-4,000 ਬਣਦਾ, ਹੁਣ ਉਹ 30-40 ਹਜ਼ਾਰ ਇਕੱਠਾ ਬਣਦਾ। ਅਤੇ ਜਦੋਂ ਉਹ ਤੁਹਾਨੂੰ ਓਵਲਾਈਜ਼ ਕਰਦੇ ਨੇ, ਕਿਸੇ ਨੂੰ 500 ਦਾ ਚੈੱਕ ਦੇ ਆਉਂਦੇ ਨੇ, ਕਿਸੇ ਨੂੰ 1,000 ਦਾ ਦਿੰਦੇ, ਕਿਸੇ ਨੂੰ ਸਟੋਵ ਲਿਆਉਂਦੇ, ਕਿਸੇ ਨੂੰ ਫਰਿੱਜ ਲਿਆਉਂਦੇ ਨੇ, ਕਿਸੇ ਨੂੰ ਕਾਰਪਰ ਲਿਆਉਂਦੇ ਨੇ, ਪਰ ਉਹ ਧੜਾਧੜ ਪੈਸੇ ਕਮਾਉਂਦੇ ਨੇ। ਪ੍ਰੋਬਲਮ ਇਹ ਹੈ ਵੀ ਜਿਹੜਾ ਉਹਨਾਂ ਨੂੰ ਇਨਕਮ ਹੈ ਨਾ, ਉਹ ਤੁਹਾਡੇ ਕੋਲ ਨਹੀਂ ਜਾਣੀ, ਉਹ ਬਾਹਰ ਦੀ ਵਾਰ ਵਕੀਲ ਦੇ ਥਰੂ ਆ ਜਾਣੀ, ਇਸ ਕਰਕੇ ਪਤਾ ਨਹੀਂ ਲੱਗਦਾ। ਜਦੋਂ ਆਪਾਂ ਮਾਰਕੀਟ 'ਚ ਕੋਈ ਐਨਕ ਖਰੀਦਣ ਜਾਂਦੇ ਹਾਂ, ਕਿਤੇ ਹੋਰ ਗਰੋਸਰੀ ਖਰੀਦਣ ਜਾਂਦੇ ਹਾਂ, ਉਦੋਂ ਤਾਂ ਆਪਾਂ ਬਾਰਗੇਨਿੰਗ ਕਰਦੇ ਹਾਂ, ਪਰ ਐਡੇ ਵੱਡੇ 30-30 ਹਜ਼ਾਰ ਦੀ ਕਮਾਈ, 40-40 ਹਜ਼ਾਰ ਦੀ ਕਮਾਈ ਤਾਂ ਆਪਾਂ ਚੁੱਪ ਕਰਕੇ ਦਾਰੂ ਦਾ ਪੈਕ ਪੀਤਾ ਜਾਂ ਰੋਟੀ ਖਾ ਲਈ, ਚੁੱਪ ਕਰਕੇ ਦਸਖਤ ਕਰ ਦਿੰਦੇ ਹਾਂ। ਸੋ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਜੇ ਤੁਸੀਂ ਬਹੁਤ ਸਾਰੇ ਪੈਸੇ ਬਚਾਉਣੇ ਨੇ, ਆਪਣੇ ਰੀਅਲ ਸਟੇਟ ਦੇ ਸਾਰੇ ਏਜੰਟਾਂ ਨੂੰ ਬੁਲਾਓ, ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾਓ ਅਤੇ ਪੁੱਛੋ ਕਿ ਤੁਸੀਂ ਤੁਹਾਡਾ ਉਹ ਕਿਵੇਂ ਫਾਇਦਾ ਕਰਨਗੇ। ਕਈ ਵਾਰੀ ਲੋਕ ਇਹ ਕਹਿ ਦਿੰਦੇ ਨੇ ਜੀ ਤੁਸੀਂ ਮਕਾਨ ਲੈਣਾ ਫਿਕਰ ਨਾ ਕਰੋ, ਮੈਂ ਤੁਹਾਨੂੰ ਬਿਨਾਂ ਪੈਸੇ ਲਏ ਤੋਂ ਦੇ ਦੂੰਗਾ, ਅਤੇ ਤੁਹਾਡੇ ਤੋਂ ਕੋਲ ਤਾਂ ਉਹਨੇ ਪੈਸੇ ਨਹੀਂ ਲੈਣੇ, ਪਰ ਜਿੱਧਰੋਂ ਉਹਨੇ ਮਕਾਨ ਵਿਕਵਾਉਣਾ ਉੱਥੋਂ ਦਾ 3% ਲੈ ਲੈਣਾ ਨਾ, $30,000-40,000 ਤੁਹਾਡੇ ਕਰਕੇ ਉਹਦਾ ਫਾਇਦਾ ਹੋਣਾ। ਸੋ ਉਹਦੇ ਨਾਲ ਖੁੱਲ੍ਹ ਕੇ ਗੱਲ ਕਰੋ ਕਿ ਮੈਨੂੰ ਤੂੰ ਕਿੰਨੇ ਪੈਸੇ ਵਾਪਸ ਕਰੇਗਾ, ਕੀ ਹਿਸਾਬ ਕਿਤਾਬ ਹੈ, ਮੈਂ ਹੁਣ TV 'ਤੇ ਨਹੀਂ ਦੱਸ ਸਕਦਾ। ਸੋ ਇਸ ਕਰਕੇ ਖੁੱਲ੍ਹ ਕੇ ਗੱਲ ਕਰੋ, ਅਰਫਾ ਮੁਜ਼ੱਫਰ ਜੀ ਨੂੰ ਬੁਲਾਓ, ਅਤੇ ਫਿਰ ਜੇ ਤੁਹਾਡਾ ਮਨ ਮੰਨੇ, ਜੇ ਤੁਹਾਡੀ ਆਤਮਾ ਕਹੇ, ਤੁਹਾਡੇ ਘਰ ਦੇ ਕਹਿਣ ਵੀ ਇਹ ਬੜੇ ਸਾਫ਼ ਸੁਥਰੀ ਗੱਲ ਕਰਦੇ ਨੇ, ਅਨੇਕ ਢੇਰ ਸਾਰੇ ਤੁਹਾਡੇ ਪੈਸੇ ਵੀ ਬਚਾ ਕੇ ਦੇਣਗੇ, ਅਤੇ ਉਹ ਫਿਰ ਤੁਸੀਂ ਸੇਵਾ ਦਾ ਮੌਕਾ ਜ਼ਰੂਰ ਦੇ ਦਿਓ। ਇਹ ਗੱਲ ਦੀ ਮੈਂ ਗਰੰਟੀ ਕਰਦਾ, ਜਦੋਂ ਤੁਸੀਂ ਇੱਕ ਵਾਰ ਡੀਲ ਕਰ ਲਿਆ ਨਾ, ਹਮੇਸ਼ਾ ਤੁਸੀਂ ਇਹਨਾਂ ਦੀ ਹੋ ਜਾਓਗੇ, ਹੋਰਾਂ ਨੂੰ ਵੀ ਰਿਕਮੈਂਡ ਕਰ ਦਿਓਗੇ, ਕਿਉਂਕਿ ਜਿਹੜਾ ਪੈਸਾ ਹੈ ਨਾ, ਪੈਸੇ ਨਾਲ ਬੰਦੇ ਦਾ ਇਮਾਨ ਹਿੱਲ ਜਾਂਦਾ, ਬੰਦਾ ਲੁਕੋ ਕੇ, ਹੇਰਾਫੇਰੀ ਕਰਕੇ, ਝੂਠ ਬੋਲ ਕੇ, ਮਿੱਠੀਆਂ ਗੱਲਾਂ ਠੱਗੀ ਮਾਰ ਕੇ, ਅਲਾ ਕਹਿੰਦਾ ਮੈਨੇ ਕਿਹੜਾ ਮੁੜ ਕੇ ਬਾਹ ਪਾਉਣਾ, ਫਿਰ ਸਾਰੀ ਜ਼ਿੰਦਗੀ ਆਪਾਂ ਗਾਲਾਂ ਕੱਢਦੇ ਰਹਿੰਦੇ ਹਾਂ। ਸੋ ਚੰਗੀ ਗੱਲ ਹੈ ਕਿ ਚੰਗੇ ਤੁਸੀਂ ਰੀਅਲ ਸਟੇਟ ਦੇ ਏਜੰਟ ਨੂੰ ਤੁਸੀਂ ਬੁਲਾਓ। ਮੈਂ ਇਹੀ ਕਿਹਾ ਵੀ 3-4 ਬੰਦਿਆਂ ਨੂੰ ਬੁਲਾ ਲਓ, ਅਤੇ ਇਹਨਾਂ ਨੂੰ ਵੀ ਬੁਲਾ ਲਓ, ਆਪਣਾ ਕਿਹੜਾ ਕੋਈ ਪੈਸਾ ਲੱਗਣਾ, ਟਾਈਮ ਲਾ ਕੇ ਗੱਲਬਾਤ ਕਰੋ, ਅਤੇ ਫਿਰ ਜਿਵੇਂ ਤੁਹਾਡਾ ਦਿਲ ਕਰੇ ਉਸ ਤਰ੍ਹਾਂ ਕਰੋ। ਸੋ ਅਰਫਾ ਮੁਜ਼ੱਫਰ ਜੀ ਦਾ ਜਿਹੜਾ ਫੋਨ ਹੈ ਉਹ ਹੈਗਾ 6478-6245, ਅਤੇ ਜੇ ਤੁਸੀਂ ਗਲਤੀ ਨਾ ਭੁੱਲ ਜਾਂਦੇ ਹੋ ਤਾਂ ਜਿੱਥੇ ਮੈਂ ਰੇਡੀਓ ਸਟੇਸ਼ਨ ਕਰ ਰਿਹਾ 770 AM ਦੇ ਉੱਪਰ, ਜਿਹਦਾ ਨੰਬਰ ਹੁੰਦਾ ਹਮੇਸ਼ਾ ਹੀ 416-620-1778, ਸੋ ਇਸ 'ਤੇ ਤੁਸੀਂ ਫੋਨ ਕਰ ਸਕਦੇ ਹੋ, ਅਤੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈ ਲਓ, ਫਿਰ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ। ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਮਾਈਂਡ ਐਂਡ ਬੋਡੀ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਅੱਜ, ਕਿਉਂਕਿ ਨਵਾਂ ਸਾਲ ਚੜ੍ਹਿਆ 2022 ਦਾ, ਬੇਸ਼ੱਕ ਇੱਕ ਦਿਨ ਟੱਪ ਗਿਆ, ਆਪਾਂ 2022 ਦੇ ਉੱਪਰ ਹੀ ਗੱਲ ਕਰਨੀ ਹੈ ਕਿ 2022 ਸਾਨੂੰ ਕੀ ਕਰਨਾ ਚਾਹੀਦਾ, ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਦੁਨਿਆਵੀ ਤੌਰ 'ਤੇ ਵੀ ਅਤੇ ਰੂਹਾਨੀ ਤੌਰ 'ਤੇ ਵੀ, ਕਿਉਂਕਿ ਮੈਂ ਜ਼ਿਆਦਾ ਰੂਹਾਨੀ ਤੌਰ 'ਤੇ ਗੱਲਾਂ ਨੂੰ ਟੱਚ ਕਰਦਾ। ਸੋ ਪਹਿਲਾਂ ਆਪਾਂ ਗਾਣਾ ਸੁਣ ਲਈਏ, ਫਿਰ ਆਪਾਂ ਟੌਪਿਕ 'ਤੇ ਆਉਂਦੇ ਹਾਂ। ਸੁਣੋ ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ 'ਚ ਹਾਜ਼ਰ ਹੋਇਆ ਹਾਂ, ਅਤੇ ਇਹ ਜਿਹੜਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਸੋ ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦਾ ਬਿਜ਼ਨਸ ਕਰਨਾ ਹੋਵੇ, ਕੋਈ ਘਰ ਮਕਾਨ ਲੈਣਾ ਹੋਵੇ, ਤਾਂ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਜ਼ਰੂਰ ਫੋਨ ਕਰ ਲਓ, ਉਹਨਾਂ ਦੀ ਰਾਏ ਲੈ ਲਓ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈਗਾ, ਕਿਉਂਕਿ ਨਵਾਂ ਸਾਲ ਚੜ੍ਹਿਆ 2022, ਇਸ ਦੇ ਉੱਪਰ ਆਪਾਂ ਗੱਲਬਾਤ ਕਰਨੀ ਹੈ। ਕੀ ਗੱਲਬਾਤ ਕਰਨੀ ਹੈ, ਸੋਚ ਕੇ ਦੇਖੋ ਕਿ ਫਰਾਈਡੇ ਵਾਲੇ ਦਿਨ, ਦੋ ਦਿਨ ਪਹਿਲਾਂ ਆਪਾਂ ਨਿਊ ਈਅਰ ਈ ਮਨਾ ਰਹੇ ਸੀ, ਜਾਂ ਸਾਡਾ ਕੈਲੰਡਰ ਦੱਸ ਰਿਹਾ ਸੀਗਾ ਕਿ ਅਸੀਂ 2021 ਦੇ ਅੰਤਿਮ ਦਿਨ ਦੇ ਵਿੱਚ ਹਾਂ। 2021 ਦਸੰਬਰ 31 ਨੂੰ ਜਦੋਂ ਰਾਤ ਦੇ 12 ਵਜੇ ਤਾਂ ਕੈਲੰਡਰ ਚੇਂਜ ਹੋ ਗਿਆ ਅਤੇ 1 ਜਨਵਰੀ 2022 ਹੋ ਗਏ। ਸੋਚ ਕੇ ਦੇਖੋ ਵੀ 2021 ਅਤੇ 2022 ਦੇ ਵਿੱਚ ਫਰਕ ਕੀ ਹੈ। ਸੋਚੋ 2021 ਅਤੇ 2022 ਦੇ ਵਿੱਚ ਸਿਰਫ ਇੱਕ ਜੁੜ ਗਿਆ, 21 ਦੇ ਵਿੱਚ ਇੱਕ ਜੁੜ ਗਿਆ ਤਾਂ ਉਹ ਬਣ ਗਿਆ 22। ਇਸੇ ਤਰ੍ਹਾਂ ਜਿੰਨੇ ਵੀ ਕੈਲੰਡਰ ਨੇ, ਚਾਹੇ ਉਹ 2001 ਦੇ ਵਿੱਚ ਸੀਗਾ, ਚਾਹੇ ਉਹ 2002 ਦੇ ਵਿੱਚ ਸੀਗਾ, ਉਹਦੇ ਵਿੱਚ ਇੱਕ ਇੱਕ ਜੁੜਦਾ ਜਾਂਦਾ ਅਤੇ ਕੈਲੰਡਰ ਬਦਲਦਾ ਜਾਂਦਾ। ਇਸੇ ਤਰ੍ਹਾਂ ਹੀ ਮੈਂ ਸੋਚਦਾ ਕਿ ਜਿਹੜੀ ਸਾਡੀ ਜ਼ਿੰਦਗੀ ਹੈ, ਹਿਊਮਨ ਲਾਈਫ ਹੈ, ਜਦੋਂ ਇਹਦੇ ਵਿੱਚ ਇੱਕ ਦਾ ਵਾਧਾ ਹੋ ਜਾਂਦਾ, ਇੱਕ ਜੁੜ ਜਾਂਦਾ, ਤਾਂ ਸਾਡੀ ਲਾਈਫ ਵੀ ਚੇਂਜ ਹੋ ਜਾਂਦੀ ਹੈ। ਉਹ ਇੱਕ ਕੀ ਹੈ, ਉਹ ਇੱਕ ਹੈ ਪਰਮਾਤਮਾ, ਅੱਲਾ, ਵਾਹਿਗੁਰੂ, ਉਹ ਇੱਕ ਤਾਕਤ ਹੈ। ਜਦੋਂ ਸਾਡੀ ਆਤਮਾ ਦੇ ਵਿੱਚ ਉਹਦੇ ਨਾਲ ਵਿਸਾਲ ਹੋ ਜਾਂਦਾ ਇੱਕ ਤਾਕਤ ਦੇ ਨਾਲ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਦੇ ਵਿੱਚ ਕਿਹਾ ਸੀਗਾ ਕਿ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਮ ਗੁਰਪ੍ਰਸ਼ਾਦ ਜਪ, ਉਹ ਜਿਹੜੀ ਤਾਕਤ ਹੈ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ, ਉਹ ਜਿਹੜੀ ਤਾਕਤ ਹੈ ਕੁੱਲ ਕਾਇਨਾਤ ਦੇ ਬਣਨ ਤੋਂ ਪਹਿਲਾਂ ਵੀ ਸੀਗੀ। ਉਹ ਜਿਹੜੀ ਇੱਕ ਹੈ ਨਾ, ਇੱਕ ਜਿਹੜੀ ਹੈਗੀ ਉਹ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਵੀ ਸੀ। ਜਿਸ ਤਰ੍ਹਾਂ ਕਈ ਵਾਰੀ ਸਾਡੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੁੰਦਾ, ਕਿਸੇ ਰਾਜੇ ਦੇ ਵਿੱਚ ਵੀ ਸਵਾਲ ਹੋਇਆ ਸੀ ਗੁਰੂ ਨਾਨਕ ਸਾਹਿਬ ਨੂੰ, ਉਹਨਾਂ ਨੇ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਵੀ ਪਰਮਾਤਮਾ ਇੱਕ ਹੈ, ਪਰਮਾਤਮਾ ਫਸਟ ਹੈ, ਉਸ ਤੋਂ ਫਸਟ ਤੋਂ ਪਹਿਲਾਂ ਕੀ ਸੀ, ਸਵਾਲ ਆ ਜਾਂਦਾ। ਸੋ ਗੁਰੂ ਨਾਨਕ ਸਾਹਿਬ ਨੇ ਬੜੇ ਸਿੰਪਲ ਤਰੀਕੇ ਨਾਲ ਉਸ ਰਾਜੇ ਨੂੰ ਸਮਝਾਇਆ ਸੀ ਵੀ ਤੂੰ ਮੋਤੀ ਲਿਆ, ਉਹਨਾਂ ਨੇ ਥਾਲੀ 'ਚ ਪਾ ਤੇ, ਕਹਿੰਦੇ ਜੀ ਗਿਣਤੀ ਕਰ। ਉਹਨੇ ਗਿਣਤੀ ਸ਼ੁਰੂ ਕੀਤੀ, 1, 2, 3, 4, 5। ਗੁਰੂ ਨਾਨਕ ਸਾਹਿਬ ਨੇ ਬਾਂਹ ਫੜ ਲਈ, ਕਹਿੰਦੇ ਨਹੀਂ ਗਲਤ ਗਿਣਦਾ, ਫੇਰ ਗਿਣ। ਉਹਨੇ ਫੇਰ ਕੀਤਾ, 1, 2, 3, ਬਾਂਹ ਫੜ ਲਈ, ਕਹਿੰਦੇ ਗਲਤ ਕਰਦਾ। ਉਹਨੇ ਕਿਹਾ, ਫੇਰ ਗਿਣ ਲੱਗਾ, ਕਹਿੰਦਾ 1, 2, ਫੇਰ ਬਾਂਹ ਫੜ ਲਈ, ਕਹਿੰਦਾ 1 ਤੋਂ ਪਹਿਲਾਂ ਕੀ ਹੈ, ਕਹਿੰਦਾ 1 ਤੋਂ ਪਹਿਲਾਂ ਤਾਂ ਕੁਛ ਵੀ ਨਹੀਂ। ਕਹਿੰਦਾ ਬਸ, ਜਿਵੇਂ ਮੋਤੀ 1 ਤੋਂ ਪਹਿਲਾਂ ਕੁਛ ਨਹੀਂ ਸੀ, ਸੋ 1 ਤੋਂ ਪਹਿਲਾਂ ਕੁਛ ਨਹੀਂ ਸੀ, ਉਹ ਇੱਕੋ ਹੀ ਸੀ। ਸੋ ਇਸ ਕਰਕੇ ਜਦੋਂ ਸਾਡੀ ਲਾਈਫ ਦੇ ਵਿੱਚ ਪਰਮਾਤਮਾ ਦੇ ਨਾਲ ਮਿਲਾਪ ਹੋ ਜੇ, ਉਹਦੀ ਸਾਨੂੰ ਇੰਪੋਰਟੈਂਸ ਦਾ ਪਤਾ ਲੱਗ ਜੇ, ਫਿਰ ਸਾਡੀ ਜਿਹੜੀ ਲਾਈਫ ਹੈ ਉਹ ਚੇਂਜ ਹੋ ਜਾਂਦੀ ਹੈ। ਜਿਸ ਤਰ੍ਹਾਂ 2021 ਦੇ ਵਿੱਚ ਜਦੋਂ ਅਸੀਂ ਉਹਨੂੰ ਕਿਹਾ ਅਲਵਿਦਾ, ਹੈਂਜੀ, ਈਵ ਦਾ ਮਤਲਬ ਇਹੀ ਹੈ, ਅਲਵਿਦਾ ਉਹਨੂੰ ਅਸੀਂ ਫੇਅਰਵੈਲ ਦਿੰਦੇ ਹਾਂ ਵੀ ਜੋ ਕੁਛ ਹੋ ਗਿਆ ਵੀ ਤੇਰਾ ਹੁਣ ਸਾਥ ਛੱਡਤਾ, ਹੁਣ ਅਸੀਂ ਨਵੇਂ ਯੁੱਗ ਦੇ ਵਿੱਚ, ਨਵੇਂ ਸਾਲ ਦੇ ਵਿੱਚ ਪ੍ਰਵੇਸ਼ ਕਰਦੇ ਹਾਂ। ਅਲਵਿਦਾ ਵਿੱਚ ਕੀ ਹੈ ਕਿ ਸਾਨੂੰ ਆਪਣੇ ਵਿੱਚ ਅੰਦਰੋਂ ਜਿਹੜੀਆਂ ਕਮੀਆਂ ਨੇ ਉਹ ਦੇਖਣ ਦੀ ਲੋੜ ਹੈ ਕਿ ਜੋ ਸਾਡੇ ਵਿੱਚ ਪਿਛਲੇ ਸਾਲ ਅਸੀਂ ਚੰਗੇ ਬੁਰੇ ਕੰਮ ਕੀਤੇ, ਨਿੰਦਿਆ ਕੀਤੀ, ਚੁਗਲੀ ਕੀਤੀ, ਹਾਂਜੀ ਰੰਗ ਦੁਨੀਆਂ ਦੇ ਸਹਿ ਰੰਗ ਤਮਾਸ਼ੇ ਦੇਖੇ, ਉਹ ਜਿਹੜੀਆਂ ਮਾੜੀਆਂ ਗੱਲਾਂ ਜਿਹੜੀਆਂ ਸਾਡੀਆਂ ਬੁਰੀਆਂ ਆਦਤਾਂ ਉਹਨੂੰ ਅਸੀਂ ਛੱਡ ਦਈਏ, ਅਤੇ ਜਿਹੜੀਆਂ ਨਵੀਆਂ ਆਦਤਾਂ ਜਿਹੜੀਆਂ ਨਹੀਂ ਗ੍ਰਹਿਣ ਕੀਤੀਆਂ ਉਹਨਾਂ ਨੂੰ ਅਸੀਂ ਅਡੋਪਟ ਕਰੀਏ, ਉਹ ਸਾਡਾ ਨਵਾਂ ਸਾਲ ਤਾਂ ਹੀ ਕਹਿੰਦੇ ਹੈਪੀ ਨਿਊ ਈਅਰ ਕਿ ਨਵੇਂ ਸਾਲ ਦੇ ਵਿੱਚ ਅਸੀਂ ਚੰਗੇ ਕੰਮ ਕਰੀਏ, ਕਿਉਂਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਹਮੇਸ਼ਾ ਕੇ ਲੀਏ, ਹਮੇਸ਼ਾ ਕੇ ਲੀਏ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਇਹ ਜਿਹੜਾ ਸਾਡਾ ਸਰੀਰ ਹੈ ਨਾ ਹਮੇਸ਼ਾ ਨਹੀਂ ਰਹਿਣਾ, ਹਮੇਸ਼ਾ ਕੇ ਲੀਏ ਰਹਿਣਾ ਨਹੀਂ ਇਸ ਦੌਰੇ ਫਾਨੀ ਮੇ, ਕੁਛ ਅੱਛਾ ਕਾਮ ਕਰ ਲਓ ਚਾਰ ਦਿਨ ਕੀ ਜ਼ਿੰਦਗਾਨੀ ਮੇ, ਕਿਹੜੀ ਸਾਨੂੰ ਲਾਈਫ ਮਿਲੀ ਹੈ ਨਾ ਥੋੜ੍ਹੀ ਜੀ 50-60-10-20 ਜਿੰਨੇ ਵੀ ਸਾਲਾਂ ਦੀ ਮਿਲੀ ਹੈ ਇਹਦੇ ਵਿੱਚ ਕੋਈ ਚੰਗੇ ਕੰਮ ਕਰ ਲਓ, ਇਸ ਕਰਕੇ ਨਵਾਂ ਸਾਲ ਚੜ੍ਹਦਾ ਸਾਨੂੰ ਸਮਝਾਉਣ ਦੇ ਲਈ। ਦੇਖੋ ਜਿਹੜੀਆਂ ਅਸੀਂ ਦੁਖੀ ਕਿਉਂ ਹੁੰਦੇ ਹਾਂ, ਸਾਰੇ ਬੰਦੇ ਕਹਿੰਦੇ ਨੇ ਵੀ ਅਸੀਂ ਪਰੇਸ਼ਾਨ ਹਾਂ, ਸਾਨੂੰ ਸ਼ਾਂਤੀ ਨਹੀਂ, ਸਾਨੂੰ ਸੁੱਖ ਨਹੀਂ, ਅਸੀਂ ਹਰ ਵਕਤ ਚਿੰਤਾਵਾਂ ਦੇ ਵਿੱਚ ਘਿਰੇ ਰਹਿੰਦੇ ਹਾਂ। ਸੋ ਇਸੇ ਤਰ੍ਹਾਂ ਹੀ ਜਿਹੜਾ ਇੱਕ ਮੌਲਾਨਾ ਰੂਮ ਹੋਏ ਨੇ, ਸੂਫੀ ਸੰਤ ਹੋਏ ਨੇ, ਉਹਨਾਂ ਨੂੰ ਕਿਸੇ ਬੰਦੇ ਨੇ, ਉਹਨਾਂ ਦੇ ਸਾਫੀ ਨੇ, ਚੇਲੇ ਨੇ ਪੁੱਛਿਆ ਵੀ ਜੀ ਮੇਰੀ ਜ਼ਿੰਦਗੀ ਦੇ ਵਿੱਚ ਚਿੰਤਾ, ਮੈਂ ਸੁਖੀ ਕਿਉਂ ਨਹੀਂ ਹਾਂ, ਖੁਸ਼ ਕਿਉਂ ਨਹੀਂ ਹਾਂ। ਜਦੋਂ ਉਹਨਾਂ ਨੇ ਇਹ ਕੁਐਸਚਨ ਕੀਤਾ ਕਿ ਮੈਂ ਖੁਸ਼ ਕਿਉਂ ਨਹੀਂ ਹਾਂ, ਸੁਖੀ ਕਿਉਂ ਨਹੀਂ ਹਾਂ, ਤਾਂ ਮੌਲਾਨਾ ਰੂਮ ਨੇ ਕੀ ਕੀਤਾ ਕਿ ਜਿਹੜੇ ਉਹਦੇ ਚੇਲੇ ਹੋਰ ਬੈਠੇ ਸੀ, ਇੱਕ ਨੂੰ ਕਿਹਾ ਵੀ ਜਾ ਰੱਸਾ ਲੈ ਕੇ ਆ, ਉਹਦੀ ਕੁਟੀਆ 'ਚੋਂ ਰੱਸਾ ਚੱਕ ਲਿਆਇਆ, ਅਤੇ ਮੌਲਾਨਾ ਰੂਮ ਨੇ ਜਿਹੜਾ ਰੱਸਾ ਸੀਗਾ ਉੱਥੇ ਬਹੁਤ ਮਜ਼ਬੂਤ ਦਰੱਖਤ ਸੀ ਉਹਦੇ ਨਾਲ ਬੰਨਤਾ, ਅਤੇ ਦੂਜਾ ਹਿੱਸਾ ਉਹ ਜਿਹੜਾ ਬੰਦਾ ਕਹਿੰਦਾ ਸੀ ਮੇਰੀ ਜ਼ਿੰਦਗੀ 'ਚ ਖੁਸ਼ੀ ਕਿਉਂ ਨਹੀਂ ਹੈ, ਉਹਨੂੰ ਫੜਾਤਾ, ਕਹਿੰਦਾ ਉਹਨੂੰ ਦੱਬ ਕੇ ਜ਼ੋਰ ਦੀ ਖਿੱਚ ਕੇ ਰੱਖੀ, ਕਹਿੰਦਾ ਜੀ ਕਿੰਨਾ ਚਿਰ, ਕਹਿੰਦਾ ਜਿੰਨਾ ਚਿਰ ਤੈਨੂੰ ਮੈਂ ਨਹੀਂ ਕਹਿੰਦਾ, ਉਹ ਜ਼ੋਰ ਦੀ ਖਿੱਚੀ ਗਿਆ, ਅਤੇ ਮੌਲਾਨਾ ਰੂਮ ਆਪਣੀ ਕੁਟੀਆ ਚਲੇ ਗਏ। ਹੁਣ ਉਹ ਅੱਧਾ ਘੰਟਾ ਪੌਣਾ ਘੰਟਾ ਉਹ ਕਹਿੰਦਾ ਪਤਾ ਨਹੀਂ ਮੈਨੂੰ ਕੀ ਸਮਝਾਉਣ ਲੱਗਣੇ, ਇਹਦੇ ਨਾਲ ਰੱਸੇ ਨਾਲ ਮੇਰੇ ਸਵਾਲ ਦਾ ਕੀ ਜਵਾਬ ਹੋਇਆ, ਉਹ ਖਿੱਚਦਾ ਰਿਹਾ। ਜਦੋਂ ਘੰਟੇ ਕੁ ਬਾਅਦ ਖਿੱਚਦਾ ਮੌਲਾਨਾ ਰੂਮ ਵਾਪਸ ਆਏ ਤਾਂ ਉਹਦੇ ਹੱਥਾਂ ਦੇ ਵਿੱਚ ਨੀਰ ਪੈ ਗਿਆ, ਕਿੰਨਾ ਤਸੋਂ ਨੂੰ ਵਧੀਆ ਖਿੱਚ ਕੇ ਦੇਖ ਲਓ ਤੁਸੀਂ ਜੇ ਘਰੇ ਬੈਠੇ ਮੇਰਾ ਪ੍ਰੋਗਰਾਮ ਕਰਦੇ ਹੋ, 5 ਮਿੰਟ ਜ਼ੋਰ ਦੀ ਨਾ ਕੋਈ ਜਿਹੜਾ ਕੱਪੜਾ ਪਿਆ ਉਹਨੂੰ ਖਿੱਚ ਕੇ ਦੇਖ ਲਓ, ਹੱਥਾਂ 'ਚ ਦਰਦ, ਬਲੱਡ ਜਿਹੜਾ ਹੈਗਾ ਉਹ ਇਕੱਠਾ ਹੋਣਾ ਸ਼ੁਰੂ ਹੁੰਦਾ, ਉਹਦੇ ਦਰਦ ਬਹੁਤ ਹੋ ਗਏ ਪਰ ਛੱਡ ਵੀ ਨਹੀਂ ਸਕਦਾ ਸੀ ਕਿਉਂਕਿ ਉਹਦੇ ਗੁਰੂ ਨੇ ਮੌਲਾਨਾ ਰੂਮ ਨੇ ਉਹਨੂੰ ਕਿਹਾ ਸੀ। ਜਦੋਂ ਮੌਲਾਨਾ ਰੂਮ ਆਏ ਤਾਂ ਉਹਨੂੰ ਕਹਿੰਦੇ ਕੀ ਹਾਲ ਆ ਬਈ, ਕਹਿੰਦਾ ਮਹਾਰਾਜ ਕੀ ਹਾਲ ਆ ਜੀ, ਮੇਰੇ ਤਾਂ ਹੱਥ ਦੁਖੀ ਜਾਂਦੇ ਨੇ, ਖੂਨ ਨਿਕਲ ਆਊਗਾ, ਬਹੁਤ ਤਕਲੀਫ ਆ, ਬਹੁਤ ਤਕਲੀਫ ਹੈ। ਕਹਿੰਦਾ ਛੱਡ ਦੇ ਫਿਰ। ਜਦੋਂ ਛੱਡਤਾ ਉਹਨੇ ਰੱਸਾ ਅਤੇ ਫਿਰ ਪੁੱਛਿਆ ਹੁਣ ਕੀ ਹਾਲ ਹੈ, ਕਹਿੰਦਾ ਜੀ ਹੁਣ ਤਾਂ ਬਸ ਆਰਾਮ ਆ ਗਿਆ, ਪਹਿਲਾਂ ਤਾਂ ਬਹੁਤ ਦੁਖੀ ਸੀ, ਪਹਿਲਾਂ ਤਾਂ ਬਹੁਤ ਦੁਖੀ ਸੀ, ਹੁਣ ਤਾਂ ਬੜੀ ਚੈਨ ਆ ਗਈ। ਕਹਿੰਦਾ ਬਸ ਤੇਰੇ ਸਵਾਲ ਦਾ ਜਵਾਬ ਇਹੀ ਹੈ, ਜਿੰਨਾ ਚਿਰ ਤੇਰੇ ਅੰਦਰ ਘੁੱਟ ਕੇ ਤੁਸੀਂ ਜੱਫਾ ਮਾਰਿਆ ਵੈ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਹੰਕਾਰ ਨੂੰ, ਨਿੰਦਿਆ ਨੂੰ, ਚੁਗਲੀ ਨੂੰ, ਸ਼ਰਾਬਾਂ ਨੂੰ, ਕੁਆਬਾਂ ਨੂੰ, ਉਹਨਾਂ ਚਿਰ ਤੁਸੀਂ ਦੁਖੀ ਹੋ, ਉਹਨਾਂ ਨੂੰ ਛੱਡ ਦਿਓ, ਆਟੋਮੈਟਿਕਲੀ ਸ਼ਾਂਤੀ ਆਜੂਗੀ। ਸੋ ਇਹ ਨਵਾਂ ਸਾਲ ਸਾਡਾ ਚੜ੍ਹਿਆ, ਇਹ ਇੱਕ ਸਿੰਬੋਲਿਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਨੂੰ ਹਮੇਸ਼ਾ ਜਿਹੜੀਆਂ ਬੁਰੀਆਂ ਚੀਜ਼ਾਂ ਨੇ ਉਹਦਾ ਸਾਥ ਛੱਡਣਾ ਚਾਹੀਦਾ ਅਤੇ ਚੰਗੀਆਂ ਚੀਜ਼ਾਂ ਦੇ ਨਾਲ ਸਾਡੀ ਅਟੈਚਮੈਂਟ ਕਰਨੀ ਚਾਹੀਦੀ ਹੈ। ਇਸੇ ਕਰਕੇ ਜਿਵੇਂ ਪਿਛਲੀ ਵਾਰ ਨਵੇਂ ਸਾਲ ਦੇ ਸਤਸੰਗ ਦੇ ਉੱਤੇ ਮੈਂ ਰਿਕਾਰਡ ਕੀਤਾ ਸੀਗਾ ਅਤੇ ਉੱਥੇ ਵੀ ਕਿਹਾ ਸੀਗਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ, ਜ਼ਿੰਦਗੀ ਬਹੁਤ ਖੂਬਸੂਰਤ ਹੈ ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ, ਜੋ ਨਾ ਸਮਝਾ ਵੋ ਸ਼ੈਤਾਨ ਕਾ ਰੂਪ, ਜੋ ਸਮਝ ਗਿਆ ਵੋ ਭਗਵਾਨ ਕੀ ਮੂਰਤ ਹੈ। ਆਪਣੀ ਲਾਈਫ ਨੂੰ ਸਮਝੋ ਵੀ ਇਹ ਜਿਹੜਾ ਸਾਡਾ ਸਰੀਰ ਹੈ ਨਾ, ਜਿਵੇਂ ਕਹਿੰਦੇ ਮਾਨੁਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਜਿਉਂ ਬਣ ਫਲ ਪੱਕ ਪੋਈ ਗਰੇ ਬਹੁਰ ਨਾ ਲਾਗੇ ਡਾਰ, ਜਿਵੇਂ ਇੱਕ ਦਰਖਤ ਤੋਂ ਫਲ ਡਿੱਗ ਗਿਆ ਟੁੱਟ ਗਿਆ ਅਤੇ ਫਿਰ ਮੁੜ ਕੇ ਨਹੀਂ ਜੁੜਦਾ, ਇਸੇ ਤਰ੍ਹਾਂ ਜਿਹੜੀ ਸਾਡੇ ਸਰੀਰ ਦੇ ਵਿੱਚ ਸਾਹ ਨੇ ਜਦੋਂ ਇੱਕ ਵਾਰੀ ਨਿਕਲ ਗਿਆ ਅਤੇ ਫਿਰ ਮੁੜ ਕੇ ਕੁਛ ਨਹੀਂ ਆਉਣਾ। ਸੋ ਜਿੰਨਾ ਚਿਰ ਸਾਡਾ ਸਾਹ ਚੱਲਦਾ, ਜਿੰਨਾ ਚਿਰ ਸਾਨੂੰ ਟਾਈਮ ਮਿਲਿਆ ਪਰਮਾਤਮਾ ਵੱਲੋਂ, ਉਹਦਾ ਸਾਨੂੰ ਵੱਧ ਤੋਂ ਵੱਧ ਫਾਇਦਾ ਉਠਾ ਲੈਣਾ ਚਾਹੀਦਾ। ਉਹ ਕੀ ਫਾਇਦਾ ਉਠਾਉਣਾ ਚਾਹੀਦਾ ਵੀ ਜਿਹੜਾ ਸਾਡਾ ਸਰੀਰ ਹੈ ਇਹ ਕੇਵਲ ਹੱਡੀਆਂ ਦਾ ਨਹੀਂ ਬਣਿਆ ਵਾ, ਮਾਸ ਦਾ ਨਹੀਂ ਬਣਿਆ ਵਾ, ਇਹਦੇ ਵਿੱਚ ਆਤਮਾ ਰਹਿੰਦੀ ਹੈ, ਜਿਹੜੀ ਉਹ ਆਤਮਾ ਹੈ ਉਹ ਪਰਮਾਤਮਾ ਦਾ ਰੂਪ ਹੈ, ਅੱਲਾਹ ਦਾ ਰੂਪ ਹੈ, ਆਤਮ ਅੰਸ਼ ਰਾਮ ਕੀ। ਸੋ ਇਸ ਕਰਕੇ ਸਾਨੂੰ ਫਾਇਦਾ ਉਠਾ ਲੈਣਾ ਚਾਹੀਦਾ। ਸੋ ਫਾਇਦਾ ਕੀ ਹੈ, ਕਿਸ ਤਰ੍ਹਾਂ ਸਾਨੂੰ ਇਹ ਸੋਚਣਾ ਚਾਹੀਦਾ ਹਰ ਵਕਤ ਕਿ ਮੇਰੇ ਅੰਦਰ, ਮੈਂ ਇਕੱਲਾ ਹੱਡੀਆਂ ਦਾ ਨਹੀਂ ਹੈ, ਮੇਰੇ ਅੰਦਰ ਇੱਕ ਬਹੁਤ ਵੱਡੀ ਤਾਕਤ ਹੈ, ਉਸ ਪਰਮਾਤਮਾ ਨੇ ਮੈਨੂੰ ਬਣਾਇਆ। ਜਿਵੇਂ ਸ਼ੇਰ ਦੇ ਪੁੱਤ ਨੂੰ ਆਪਾਂ ਸ਼ੇਰ ਹੀ ਕਹਾਂਗੇ ਨਾ, ਬਾਜ ਦੇ ਪੁੱਤ ਨੂੰ ਬਾਜ ਕਹਾਂਗੇ, ਚਿੜੀਆਂ ਦੇ ਜਿਹੜਾ ਕੋਈ ਚਿੜਾ, ਚਿੜੇ ਦੇ ਪੁੱਤ ਨੂੰ ਚਿੜਾ ਚਿੜਾ ਕਹਾਂਗੇ। ਇਸੇ ਤਰ੍ਹਾਂ ਹੀ ਸਾਨੂੰ ਕੁੱਲ ਮਾਲਕ ਪਰਮੇਸ਼ਵਰ ਅੱਲਾ ਵਾਹਿਗੁਰੂ ਨੇ ਬਣਾਇਆ ਅਤੇ ਅਸੀਂ ਉਹਦੇ ਪੁੱਤਰ ਹਾਂ, ਅਸੀਂ ਬਹੁਤ ਵੱਡੀ ਤਾਕਤ, ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਸੋ ਕਮਜ਼ੋਰ ਜਿਵੇਂ ਹੁਣ ਛਿਪਕਲੀ ਹੁੰਦੀ ਹੈ ਨਾ ਲੀਜ਼ਰਡ, ਉਹ ਛੱਤ ਦੇ ਨਾਲ ਨਾਲ ਤੁਰਦੀ ਹੈ, ਜੇ ਉਹਨੂੰ ਲੀਜ਼ਰ ਨੂੰ ਕਹਾਂ ਵੀ ਤੂੰ ਥੱਲੇ ਆ ਛੱਤ ਦੇ ਨਾਲ ਨਾਲ, ਕਿ ਉਹ ਥੱਲੇ ਸਾਰੀ ਜਗ੍ਹਾ ਪਈ ਹੈ, ਉਹ ਇਸ ਕਰਕੇ ਨਹੀਂ ਆਉਂਦੀ, ਉਹ ਕਹਿੰਦੀ ਜੇ ਮੈਂ ਥੱਲੇ ਆ ਗਈ ਛੱਤ ਡਿੱਗ ਪੂਗੀ, ਉਹਨੂੰ ਬਹੁਤ ਵੱਡਾ ਭੁਲੇਖ ਹੈ। ਇਸੇ ਤਰ੍ਹਾਂ ਹੀ ਸਾਨੂੰ ਬਹੁਤ ਵੱਡਾ ਭੁਲੇਖ ਹੈ ਕਿ ਸਾਡੇ, ਅਸੀਂ ਤਾਂ ਜੀ ਐਵੇਂ ਆਪਣੇ ਆਪ ਨੂੰ ਦੁਖੀ ਕਰੀ ਜਾਂਦੇ ਹਾਂ। ਜਦੋਂ ਅਸੀਂ ਇਹ ਮਹਿਸੂਸ ਕਰੀਏ ਕਿ ਮੇਰੇ ਪਿੱਛੇ ਤਾਕਤ ਕੀ ਹੈ, ਤਾਂ ਸਾਡੀ ਲਾਈਫ ਚੇਂਜ ਹੋ ਜੂਗੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ ਰਹਿਮਤ ਦੀ, ਕਿ ਜਿਹੜੇ ਆਪਣੇ ਅਮਰੀਕਾ ਦੇ ਵਿੱਚ ਹੈ ਨਾ, ਇੱਕ ਸ਼ਹਿਰ ਡੈਨਵਰ ਕੈਲੋਰਾਡਾ ਯੂ ਐਸ ਏ ਦੇ ਵਿੱਚ ਹੈ, ਉੱਥੇ ਇੱਕ ਸਾਇੰਟਿਸਟ ਪੈਦਾ ਹੋਏ ਨੇ, ਉਹਨਾਂ ਦਾ ਨਾਂ ਸੀ ਰਿਚਰਡ ਕਰਟ। ਉਹ ਹਾਰਵਰਡ ਯੂਨੀਵਰਸਿਟੀ ਦੁਨੀਆਂ ਦੀ ਸਭ ਤੋਂ ਵਧੀਆ ਅਤੇ ਵਧੀਆ ਵੱਡੀ ਔਰ ਅਕਸ ਮਤਲਬ ਟਾਪ ਆਫ ਦੀ ਯੂਨੀਵਰਸਿਟੀ ਕਿਹਾ ਜਾਂਦਾ, ਉੱਥੇ ਉਹ ਸਾਈਕਾਲੋਜੀ ਦੇ ਉੱਤੇ ਅਤੇ ਵਾਇਲੋਜੀ ਦੇ ਪ੍ਰੋਫੈਸਰ ਸੀ। ਉਹਨਾਂ ਨੇ ਰਿਸਰਚ ਕੀਤੀ, ਕੀ ਰਿਸਰਚ ਕੀਤੀ ਕਿ ਉਹਨਾਂ ਨੇ ਚੂਹੇ ਜਿਹੜੇ ਰੈਟਸ ਨੇ, ਰੈਟਸ ਦੇ ਉੱਤੇ ਬੜੇ ਐਕਸਪੈਰੀਮੈਂਟ ਹੁੰਦੇ ਨੇ ਕੱਛੂਆਂ ਦੇ ਉੱਤੇ, ਕੱਛੂ ਅਤੇ ਰੈਟਸ ਦੇ ਉੱਤੇ ਐਕਸਪੈਰੀਮੈਂਟ ਕਰਦੇ ਨੇ ਸਾਇੰਟਿਸਟ, ਅਤੇ ਉੱਥੋਂ ਹੀ ਦਵਾਈਆਂ ਨਿਕਲ ਕੇ ਸਾਨੂੰ ਮਨੁੱਖੀ ਤਰੀਕੇ ਨਾਲ ਫਾਇਦਾ ਹੁੰਦੀਆਂ ਨੇ। ਬੰਦਿਆਂ ਨੂੰ ਮਾਰ ਕੇ ਨਹੀਂ ਦਵਾਈਆਂ ਦਾ ਐਕਸਪੈਰੀਮੈਂਟ ਕੀਤਾ ਹੁੰਦਾ, ਜਾਂ ਕੱਛੂ ਦੇ ਉੱਤੇ ਜਾਂ ਚੂਹਿਆਂ ਦੇ ਉੱਤੇ ਜਾਂ ਹੋਰ ਇਸ ਤਰ੍ਹਾਂ ਦੇ ਹੋਰ ਜਾਨਵਰਾਂ ਦੇ ਉੱਤੇ ਇਹ ਐਕਸਪੈਰੀਮੈਂਟ ਕਰਦੇ ਨੇ, ਉਸ ਤੋਂ ਬਾਅਦ ਦਵਾਈਆਂ ਨਿਕਲਦੀਆਂ ਨੇ। ਸੋ ਇਸੇ ਤਰ੍ਹਾਂ ਹੀ ਕਿਉਂਕਿ ਸਾਈਕਾਲੋਜਿਸਟ ਸੀਗੇ, ਇਹਨਾਂ ਦਾ ਪਰਪਜ ਇਹ ਸੀਗਾ ਵੀ ਜਿਹੜੀ ਸਾਡੀ ਹੋਪ ਹੈ, ਹੋਪ ਨਹੀਂ ਹੁੰਦਾ ਆਪਾਂ ਕਹਿੰਦੇ ਵੀ ਸਾਡੀ ਹੋਪ ਨੂੰ, ਹੁਣ ਮੈਂ ਪੰਜਾਬੀ 'ਚ ਕੀ ਕਹਾਂ, ਵੀ ਆਸ ਕਰਦੇ ਹਾਂ ਵੀ ਜਿਹੜੀ ਸਾਡੀ ਹੋਪ ਹੈ ਉਹਦਾ ਕਿੰਨਾ ਕੁ ਅਸਰ ਹੁੰਦਾ, ਜੇ ਸੋਚੀਏ ਵੀ ਸਾਡੇ ਵਿੱਚ ਕੋਈ ਤਾਕਤ ਹੈ ਪਰਮਾਤਮਾ ਉਹਦਾ ਕਿੰਨਾ ਕੁ ਅਸਰ ਹੁੰਦਾ ਉਸ ਦੇ ਲਈ, ਹੋਪ ਦੇ ਲਈ ਵੀ ਹੋਪ ਦੀ ਕੀ ਵੈਲਿਊ ਹੈ। ਇਹਨਾਂ ਨੇ ਚੂਹਿਆਂ ਦੇ ਉੱਤੇ, ਰੈਟਸ ਦੇ ਉੱਤੇ ਐਕਸਪੈਰੀਮੈਂਟ ਕੀਤੇ, ਕੀ ਕੀਤੇ ਕਿ 12 ਚੂਹੇ ਲੈ ਕੇ ਉਹਨਾਂ ਨੇ ਕੱਚ ਦੇ ਜਾਰ ਦੇ ਵਿੱਚ ਅੱਧਾ ਕੁ ਜਾਰ ਪਾਣੀ ਨਾਲ ਭਰਿਆ ਹੋਇਆ ਸੀ, ਅੱਧਾ ਖਾਲੀ ਉਹਦੇ ਵਿੱਚ ਸਿੱਟਦੇ, ਔਰ ਚੂਹਿਆਂ ਦਾ ਇੱਕ ਰਿਕਾਰਡ ਹੈ ਕਿ ਉਹ 15 ਕੁ ਮਿੰਟ ਤੱਕ, 12 ਤੋਂ ਲੈ ਕੇ 15 ਕੁ ਮਿੰਟ ਤੱਕ ਤੈਰਦੇ ਨੇ, ਉਦੋਂ ਬਾਅਦ ਉਹ ਗਿਵ ਅਪ ਕਰਦੇ ਨੇ, ਫਿਰ ਉਹ ਡੁੱਬ ਕੇ ਮਰ ਜਾਂਦੇ ਨੇ। ਸੋ ਇਹ ਉਹਨਾਂ ਨੇ ਦੇਖਿਆ, ਇਹ ਉਹਨਾਂ ਨੇ 12 ਚੂਹੇ ਪਾਏ, 1 ਨਹੀਂ, 2 ਨਹੀਂ, 3 ਨਹੀਂ, 4 ਨਹੀਂ, 12 ਚੂਹੇ ਪਾਏ। ਇਹ ਬਕਾਇਦਾ ਤੁਸੀਂ ਪੜ੍ਹ ਸਕਦੇ ਹੋ, ਉਹਨਾਂ ਦੀ ਬੁੱਕ ਦੇ ਵਿੱਚ ਹੈ ਸਾਰਾ, ਹੋਪ ਆਫ ਐਕਸਪੈਰੀਮੈਂਟ। ਸੋ 12 ਚੂਹੇ ਪਾਏ ਤਾਂ ਉਹਨਾਂ ਨੇ ਦੇਖਿਆ ਕਿ ਕੋਈ 11 ਮਿੰਟ ਬਾਅਦ ਲੁੜਕ ਗਿਆ, ਕੋਈ 12ਵਾਂ, ਕੋਈ 13ਵਾਂ, ਇਸ ਤਰ੍ਹਾਂ ਸਾਰੇ ਲੁੜਕ ਗਏ, ਅਤੇ ਕਿਹੜਾ ਚੂਹਾ 13ਵੇਂ 1 ਮਿੰਟ 'ਤੇ ਦੇਖਿਆ ਵੀ ਡੁੱਬਣ ਵਾਲਾ, ਉਹਨੂੰ ਫੜ ਕੇ ਕੱਢ ਲਿਆ, ਕੱਢ ਕੇ ਉਹਨੂੰ ਹੀਟ ਦੇ ਵਿੱਚ ਰੱਖਿਆ, ਅਤੇ ਉਹਦੇ ਗਰਮ ਕੱਪੜਾ ਪਾਤਾ, ਗਰਮ ਕੱਪੜਾ ਪਾ ਕੇ ਉਹਨੂੰ ਸਾਹ ਜਿਹਾ ਦਵਾਇਆ, ਜਦੋਂ ਉਹ ਨਿੱਘਾ ਹੋ ਗਿਆ, ਮਰਨ ਤੋਂ ਬਾਅਦ ਤਾਕਤ ਜੀ ਆਈ, ਉਹਨੂੰ ਚੱਕ ਕੇ ਫੇਰ ਜਾਰ 'ਚ ਪਾਤਾ। ਕਿਉਂ ਪਾਇਆ? ਦੇਖਣ ਲਈ ਵੀ, ਦੇਖੀਏ ਹੁਣ ਕਿੰਨੇ ਚਿਰ 'ਚ ਮਰਦਾ। ਉਹ ਕਹਿੰਦੇ ਉਹ ਜਿਹੜਾ ਚੂਹਾ ਸੀ ਜਿਹੜਾ 14-15 ਮਿੰਟ 'ਚ ਮਰਨ ਵਾਲਾ ਸੀਗਾ, ਉਹ 60 ਘੰਟੇ ਤੱਕ ਫੜਫੜਾਉਂਦਾ ਰਿਹਾ। ਕਿਉਂ? ਕਿਉਂਕਿ ਉਹਨੂੰ ਇਹ ਆਸ ਸੀਗੀ, ਹੋਪ ਸੀਗੀ, ਮੈਨੂੰ ਹੁਣ ਕੱਢ ਕੇ ਫੇਰ ਗਰਮ ਕਰਨਗੇ, ਮੈਨੂੰ ਹੁਣ ਕੱਢ ਕੇ ਫੇਰ ਗਰਮ ਕਰਨਗੇ। ਸੋ ਜਦੋਂ ਅਸੀਂ ਆਸ ਛੱਡ ਦਿੰਦੇ ਹਾਂ, ਫਿਰ ਸਾਡੀ ਦੁਨੀਆਂ ਦਾ ਵੀ ਅੰਤ ਹੋ ਜਾਂਦਾ। ਸੋ ਇਸ ਕਰਕੇ ਉਸ ਚੂਹੇ ਤੋਂ ਇਹਨਾਂ ਨੇ ਇਹ ਰਿਜ਼ਲਟ ਕੱਢਿਆ ਕਿ ਇਫ ਹੋਪ ਕੈਨ ਕੌਜ ਐਗਜ਼ੌਸਟਡ ਰੈਟਸ ਟੂ ਸਵਿਮ ਫਾਰ ਏ ਲੌਂਗ 60 ਆਵਰਸ, ਵਟ ਕੁੱਡ ਬੀ ਏ ਬਿਲੀਫ ਇਨ ਯੂਅਰ ਸੈਲਫ ਐਂਡ ਯੂਅਰ ਅਵੇਲਿਟੀ ਟੂ ਡੂ ਸੋ। ਸਾਡੇ ਵਿੱਚੋਂ ਫਿਰ ਕਿੰਨੀ ਤਾਕਤ ਹੋਊਗੀ ਜੇ ਸਾਨੂੰ ਪਤਾ ਲੱਗੇ ਕਿ ਸਾਡੇ ਵਿੱਚ ਕੋਈ ਤਾਕਤ ਹੈ ਜਿਹੜੀ ਸਾਡੀ ਪ੍ਰੋਟੈਕਸ਼ਨ ਕਰੂਗੀ, ਜਿਹੜੀ ਸਾਨੂੰ ਬਚਾਊਗੀ, ਫਿਰ ਅਸੀਂ ਅਖੀਰਲੇ ਦਮ ਤੱਕ ਵੀ ਲੜਦੇ ਰਹਿੰਦੇ ਹਾਂ। ਅਤੇ ਜੇ ਅਸੀਂ ਜਦੋਂ ਆਪਾਂ ਰੈਸਲਿੰਗ ਕਰਦੇ ਹਾਂ, 2-4 ਕਸੁੰਨ ਕਿਸੇ ਦੇ ਪੈ ਜਾਂਦੇ ਨੇ, ਕਈ ਵਾਰੀ ਬੰਦਾ ਹਥਿਆਰ ਛੱਡ ਦਿੰਦਾ, ਗਿਵ ਅਪ ਕਰ ਦਿੰਦਾ, ਅਤੇ ਕਈ ਵਾਰੀ ਅਖੀਰਲੇ ਦਮ ਤੱਕ ਉਹ ਲੜਦਾ, ਜੋਸ਼ ਹੁੰਦਾ ਕਿ ਸ਼ਾਇਦ ਹੁਣ ਜਦੋਂ ਮੇਰਾ ਕਿਤੇ ਦੌ ਲੱਗਿਆ ਮੈਂ ਉਹਨੂੰ ਸਿੱਟ ਲੈਣਾ। ਸੋ ਇਹ ਜਿਹੜੀ ਆ ਹੋਪ ਹੈ, ਔਰ ਸਾਨੂੰ ਹਮੇਸ਼ਾ ਹੋਪ ਰੱਖਣੀ ਚਾਹੀਦੀ ਹੈ ਲਾਈਫ ਦੇ ਵਿੱਚ, ਚੰਗੀ ਹੋਪ ਰੱਖਣੀ ਚਾਹੀਦੀ ਹੈ ਕਿ ਮੇਰੇ ਵਿੱਚ ਪਰਮਾਤਮਾ ਹੈ, ਅਤੇ ਜਿੰਨਾ ਚਿਰ ਤੱਕ ਮੇਰਾ ਸਾਹ ਹੈ ਮੈਨੂੰ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ, ਕਦੇ ਵੀ ਡੀਮੋਰਲਾਈਜ਼ ਨਹੀਂ ਹੋਣਾ ਚਾਹੀਦਾ, ਕਦੇ ਵੀ ਮਾੜੀਆਂ ਚੰਗੀਆਂ ਆਦਤਾਂ, ਇਹ ਨਹੀਂ ਵੀ ਮੈਂ ਨਹੀਂ ਅਡੋਪਟ ਕਰ ਸਕਦਾ, ਚੰਗੀਆਂ ਆਦਤਾਂ ਲਈ ਤੁਸੀਂ ਸੰਘਰਸ਼ ਕਰਦੇ ਰਹੋ, ਕਰਦੇ ਰਹੋ, ਇੱਕ ਦਿਨ ਅਵਸ਼ ਤੁਸੀਂ ਕਾਮਯਾਬ ਹੋਵੋਗੇ। ਆਪਣਾ ਕੋਵਿਡ ਦਾ ਹੁਣ ਜਿਹੜਾ ਕਰੋਨਾ ਚੱਲਿਆ, ਹੁਣ ਤਾਂ ਉਹ ਓਮੀਕਰੋਨ ਹੋਰ ਆ ਗਿਆ। ਦੇਖੋ, ਕਈ ਬੰਦਿਆਂ ਦੇ ਬਿਜ਼ਨਸ ਠੱਪ ਹੋ ਗਏ, ਕਈਆਂ ਦੀ ਜੌਬਾਂ ਜਾਂਦੀਆਂ ਰਹੀਆਂ, ਕਈ ਘਰ ਦੇ ਵਿੱਚ ਬਿਮਾਰ ਵੀ ਹੋ ਗਏ, ਕਈ ਵੈਸੇ ਛੱਡ ਗਿਆ ਵੀ ਹੁਣ ਤਾਂ ਮੇਰਾ ਕੁਛ ਨਹੀਂ ਹੋਣਾ, ਮੈਂ ਤਾਂ ਗਿਆ, ਜੇ ਗਿਆ ਤਾਂ ਫਿਰ ਚਲੇ ਹੀ ਜਾਣਾ ਜਿਵੇਂ ਚੂਹਾ ਗਿਆ ਸੀ। ਪਰ ਜਿਹੜੇ ਬੰਦੇ ਨੂੰ ਆਸ ਹੈ ਕਿ ਮੈਨੂੰ ਪਰਮਾਤਮਾ ਦੇ 'ਚ ਆਸ ਹੈ, ਪੂਰਾ ਵਿਸ਼ਵਾਸ ਹੈ, ਮੈਂ ਬਚਾ ਕੇ ਰਹਾਂ, ਫਾਈਟ ਕਰਾਂ, ਜੋ ਮਰਜ਼ੀ ਕਰਾਂ, ਉਹ ਬੰਦੇ ਬਚਦੇ ਵੀ ਨੇ। ਸੋ ਇਸ ਕਰਕੇ ਜਿਹੜੀ ਕੋਵਿਡ ਹੈ, ਇਸ ਰੇ ਆਫ ਹੋਪ, ਰੇ ਆਫ ਹੋਪ ਇਜ਼ ਆਲਵੇਜ਼ ਦੇਅਰ। ਪਰਮਾਤਮਾ ਦੇ ਵਿੱਚ ਜਿਹੜਾ ਬੰਦਾ ਯਕੀਨ ਕਰਦਾ, ਸੋ ਉਹ ਹਮੇਸ਼ਾ ਹੀ ਕਾਮਯਾਬ ਹੁੰਦਾ। ਸੋ ਇਸ ਕਰਕੇ ਨਾਲ ਦੀ ਨਾਲ ਸਾਨੂੰ ਨਵਾਂ ਸਾਲ ਚੜਿਆ 22 ਦਾ, ਸਾਨੂੰ ਹਮੇਸ਼ਾ ਜਿਹੜੀ ਹੈ ਉਹ ਗੁੱਡ ਕੰਪਨੀ ਕਰਨੀ ਚਾਹੀਦੀ ਹੈ। ਮੈਂ ਅਟੈਚਮੈਂਟ ਐਂਡ ਡਿਟੈਚਮੈਂਟ ਦੇ ਬੇਸ 'ਤੇ ਹੀ ਗੱਲ ਕਰ ਰਿਹਾ ਸਾਰੀਆਂ ਗੱਲਾਂ, ਕਿ ਸਾਨੂੰ ਹਮੇਸ਼ਾ ਜਿਹੜੇ ਵੀ ਜਿਹੜੇ ਮਿੱਤਰਾਂ ਨੇ ਕੰਮ ਹੀ ਨਹੀਂ ਉਹਨਾਂ ਦੁੱਖ ਸੁੱਖ ਦੇ ਵਿੱਚ, ਅਤੇ ਉਹਨਾਂ ਦੀ ਦੁਨੀਆਂ ਦੇ ਵਿੱਚ ਵੀ ਉਹਨਾਂ ਨਾਲ ਦੋਸਤੀ ਕਿਉਂ ਰੱਖੀਏ? ਅਤੇ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਵੀ ਕੰਮ ਆਉਣਾ ਅਤੇ ਮੌਤ ਤੋਂ ਬਾਅਦ ਵੀ ਕੰਮ ਆਉਣਾ, ਅਤੇ ਉਹਦਾ ਅਸੀਂ ਪੱਲਾ ਕਿਉਂ ਛੱਡੀਏ? ਉਹਨੂੰ ਆਪਾਂ ਕਾਮਲ ਮੁਰਸ਼ਿਦ ਕਹਿੰਦੇ ਹਾਂ, ਪੂਰਨ ਸਤਿਗੁਰੂ ਕਹਿੰਦੇ ਹਾਂ, ਸੱਚੇ ਸੰਤ ਕਹਿੰਦੇ ਹਾਂ, ਜਿਹੜੇ ਵਾਕਈ ਸੱਚ ਹੋਣ, ਗੱਲਾਂ ਬਾਤਾਂ ਦੇ ਨਹੀਂ, ਦਿਖਾਵੇ ਦੇ ਨਹੀਂ, ਜਿਹੜੇ ਸੱਚੀ ਮਿੱਚੀ ਸੱਚ ਹੋਣ, ਜਿਨ੍ਹਾਂ ਦੀ ਕਹਿਣੀ ਤੇ ਕਰਨੀ, ਜੋ ਉਹ ਸੰਗਤ ਨੂੰ ਪ੍ਰਚਾਰ ਕਰਦੇ ਹੱਕ ਲਾਲ ਦੀ ਕਮਾਈ ਕਰੋ, ਤਾਂ ਉਹ ਆਪ ਵੀ ਕਰਦੇ ਹੋਣ। ਜੇ ਉਹ ਕਹਿੰਦੇ ਨੇ ਵੀ 2.5 ਘੰਟੇ ਪਾਠ ਕਰੋ, ਆਪ ਵੀ ਕਰਦੇ ਹੋ, ਆਪ ਨਹੀਂ ਵੀ ਲੀਡਰਾਂ ਦੇ ਘਰੇ ਜਾ ਕੇ ਗੇੜੇ ਮਾਰੀ ਜਾਣ, ਉਹਦਾ ਫਾਇਦਾ ਨਹੀਂ। ਜਿਹੜੇ ਸੱਚੇ ਕਾਮਲ ਮੁਰਸ਼ਦ ਜੋ ਤੁਸੀਂ ਕਰਦੇ ਹੋ, ਉਹ ਅੰਦਰੋਂ ਬੜਾ ਪਹੁੰਚਿਆ ਹੁੰਦਾ, ਉਹਦੇ ਐਕਸ਼ਨ, ਉਹਦੀ ਗੱਲਬਾਤ, ਉਹਦੀ ਝਾਕਣੀ ਸੱਚੀ ਉਹਦੇ ਗੱਲ ਨਾਲ ਜਦੋਂ ਦੇਖਦੇ ਹੋ ਠੰਡ ਪੈਂਦੀ ਹੈ ਅੰਦਰੋਂ, ਕਿਉਂਕਿ ਉਹਨੇ ਮਿਹਨਤ ਕੀਤੀ ਹੁੰਦੀ ਹੈ। ਸੋ ਇਸ ਕਰਕੇ ਕਾਮਲ ਮੁਰਸ਼ਿਦ ਦੀ ਸਾਨੂੰ ਕੰਪਨੀ ਕਰਨੀ ਚਾਹੀਦੀ ਹੈ, ਅਤੇ ਜਿਹੜੇ ਦੂਸਰੇ ਨੇ ਲੈਵਲ ਥੱਲੜੇ ਨੇ ਉਹਨਾਂ ਦਾ ਤੁਹਾਨੂੰ ਉਹੀ ਫਾਇਦਾ ਹੋਊ, ਉਨਾ ਕੀ ਫਾਇਦਾ ਹੋਊਗਾ। ਦੇਖੋ ਇੱਕ ਪਿੰਡ ਦੇ ਵਿੱਚ ਕਹਿੰਦੇ ਨੇ ਸਾਲ ਇੱਕ ਸਾਲ ਮੀਂਹ ਨਹੀਂ ਪਿਆ, ਜਦੋਂ ਪਿੰਡ 'ਚ ਮੀਂਹ ਨਹੀਂ ਪਿਆ ਤਾਂ ਪਤਾ ਫਸਲਾਂ ਤਬਾਹ ਹੋ ਜਾਂਦੀਆਂ, ਸੋਕਾ ਪੈ ਜਾਂਦਾ, ਲੋਕ ਸਾਰੀ ਸੰਗਤ ਸਾਰੇ ਪਿੰਡ ਵਾਲੇ ਬੜੇ ਦੁਖੀ ਹੋਏ। ਸੋ ਉਹਨਾਂ ਨੇ ਦੇਖਿਆ ਕਿ ਨਾਲ ਦੇ ਪਿੰਡ ਵਿੱਚ ਇੱਕ ਨਜੂਮੀ ਰਹਿੰਦਾ, ਜੋਤਸ਼ੀ ਕਹਿ ਲਓ, ਨਜੂਮੀ ਕਹਿ ਲਓ, ਸੰਤ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਹੁੰਚਿਆ ਵਾ ਸੀਗਾ ਕਿੰਨੇ ਸਾਲਾਂ ਤੋਂ, 50-60 ਸਾਲਾਂ ਤੋਂ ਰਹਿੰਦਾ ਸੀ, ਉਹਦੀ ਬੜੀ ਮਹਾਨਤਾ ਸੀ। ਸੋ ਉਹਦੇ ਕੋਲ ਸਾਰੇ ਪਿੰਡ ਦੇ ਇਕੱਠੇ ਹੋ ਕੇ ਗਏ, ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡੇ ਪਿੰਡ 'ਚ ਤਾਂ ਮੀਂਹ ਨਹੀਂ ਪਿਆ, ਇੱਕ ਸਾਲ ਹੋ ਗਿਆ, ਅਸੀਂ ਤਾਂ ਬਰਬਾਦ ਹੋ ਜਾਂਗੇ, ਭੁੱਖੇ ਮਰ ਜਾਂਗੇ, ਤੁਸੀਂ ਕਿਰਪਾ ਕਰੋ, ਤੁਸੀਂ ਦੱਸੋ ਵੀ ਇਹ ਸਾਡੇ 'ਤੇ ਸੰਕਟ ਹੋਰ ਕਿੰਨਾ ਚਿਰ ਆਊਗਾ। ਨਜੂਮੀ ਨੇ ਕਿਉਂਕਿ ਤਾਂ ਸਿਤਾਰਿਆਂ ਦਾ ਗ੍ਰਹਿਾਂ ਦਾ ਹਿਸਾਬ ਕਿਤਾਬ ਲਾ ਕੇ ਦੱਸਦੇ ਨੇ, ਸੋ ਉਹਨੇ ਆਪਣਾ ਹਿਸਾਬ ਕਿਤਾਬ ਲਾਇਆ, ਲਾ ਕੇ ਕਹਿੰਦਾ ਵੀ ਤੁਹਾਡੇ ਤਾਂ ਹਾਲੇ 2 ਸਾਲ ਹੋਰ ਮੀਂਹ ਨਹੀਂ ਪੈਣਾ। ਉਹ ਕਹਿੰਦੇ ਅੱਛਾ, ਇਸ ਤਾਂ ਮਰ ਜਾਂਗੇ, ਫਿਰ ਤਾਂ ਮਰ ਗਏ ਅਸੀਂ ਪੱਕੇ ਹੀ, ਇੱਕ ਸਾਲ 'ਚ ਅਸੀਂ ਇੰਨੇ ਦੁਖੀ ਹੋ ਗਏ, 2 ਸਾਲ ਹੋਰ ਮੀਂਹ ਨਾ ਪਵੇ, ਫਸਲਾਂ ਕਿੱਥੋਂ ਹੋਣਗੀਆਂ, ਪਾਣੀ ਕਿੱਥੋਂ ਪੀਵਾਂਗੇ, ਪਸ਼ੂਆਂ ਨੂੰ ਕਿੱਥੋਂ ਚਾਰਾ ਖਿਲਾਵਾਂਗੇ, ਅਤੇ ਆਪ ਰੋਟੀ ਕਿੱਥੋਂ ਖਾਵਾਂਗੇ। ਇੰਨੇ ਨੂੰ ਇਹ ਗੱਲ ਦੁਖੀ ਸੀਗੇ, ਉਹ ਸੋਚ ਰਹੇ ਜੀ ਕੋਈ ਹੱਲ ਦੱਸੋ, ਹੱਲ ਦੱਸੋ। ਕਹਿੰਦਾ ਮੇਰੇ ਕੋਲ ਤਾਂ ਕੋਈ ਹੱਲ ਨਹੀਂ, ਮੇਰੇ ਕੋਲ ਕੋਈ ਹੱਲ ਨਹੀਂ, ਮੈਂ ਤਾਂ ਸਾਰਾ ਕੁਛ ਗ੍ਰਹਿਾਂ ਦਾ ਸਾਰਿਆਂ ਦਾ ਹਿਸਾਬ ਕਿਤਾਬ ਲਾ ਕੇ ਦੇਖ ਲਿਆ, 2 ਸਾਲ ਦਾ ਮੀਂਹ ਪੈਣਾ ਹੀ ਨਹੀਂ ਤੁਹਾਡੇ ਹੋਰ। ਇੰਨੇ ਨੂੰ ਕੁਦਰਤੀ ਕੋਈ ਕਾਮਲ ਮੁਰਸ਼ਦ ਨਿਕਲ ਰਹੇ ਸੀਗੇ, ਮੈਂ ਦੱਸਿਆ ਵੀ ਕੀ ਫਰਕ ਹੁੰਦਾ, ਉਹ ਕਾਮਲ ਮੁਰਸ਼ਦ ਨਿਕਲੇ, ਪੂਰਨ ਸੰਤ ਨਿਕਲੇ, ਅਤੇ ਉਹਨਾਂ ਨੇ ਦੇਖਿਆ ਵੀ ਇਕੱਠ ਹੈ, ਲੋਕ ਗਰਦਾਈਆਂ ਨੀਵੀਂ ਕਰੀ ਬੈਠੇ ਨੇ। ਉਹ ਕਹਿੰਦੇ ਭਾਈ ਕੀ ਹੋ ਗਿਆ? ਕਹਿੰਦੇ ਜੀ ਇਹ ਨਜੂਮੀ ਸਾਹਿਬ ਕੋਲ ਆਏ ਸੀ, ਸਾਡੇ ਪਿੰਡ 'ਚ 1 ਸਾਲ ਮੀਂਹ ਨਹੀਂ ਪਿਆ, ਇਹ ਕਹਿੰਦੇ 2 ਸਾਲ ਹੋਰ ਨਹੀਂ ਪੈਣਾ। ਉਹਨਾਂ ਨੇ ਨਜੂਮੀ ਸਾਹਿਬ ਨੂੰ ਪੁੱਛਿਆ, ਕਹਿੰਦੇ ਜੀ 2 ਸਾਲ ਹੋਰ ਕਿਉਂ ਨਹੀਂ ਪੈਣਾ? ਕਹਿੰਦਾ ਮੈਂ 50-60 ਸਾਲ ਤੋਂ ਕਰਦਾ, ਮੈਂ ਬਿਲਕੁਲ ਚੰਗੀ ਤਰ੍ਹਾਂ ਸਿਤਾਰਿਆਂ ਦਾ ਗ੍ਰਹਿਾਂ ਦਾ ਹਿਸਾਬ ਕਿਤਾਬ ਲਾ ਕੇ ਦੇਖਿਆ, ਇਸ ਪਿੰਡ ਦੇ ਵਿੱਚ 2 ਸਾਲ ਹੋਰ ਮੀਂਹ ਨਹੀਂ ਪੈਣਾ। ਅਤੇ ਉਹ ਸੰਤ ਕਹਿੰਦੇ ਮੀਂਹ ਤਾਂ ਅੱਜ ਹੀ ਪਊਗਾ, ਹੁਣੇ ਹੀ ਪਊਗਾ। ਅਤੇ ਉਹ ਕਹਿੰਦੇ ਇਹ ਤਾਂ ਐਵੇਂ ਮਾਰਦਾ, ਇਹਦੇ ਕਹੇ ਤਾਂ ਕਿੰਨਾ ਨੂੰ। ਉਹਨੇ ਰੱਬ ਕੋਲ, ਅੱਲਾ ਕੋਲ ਬਾਹਾਂ ਉੱਪਰ ਨੂੰ ਚੱਕੀਆਂ ਅਤੇ ਕਿਹਾ ਵੀ ਅੱਲਾ ਇਸ ਪਿੰਡ ਦੇ ਵਿੱਚ ਮੀਂਹ ਪਾ ਦੇ ਤੂੰ। ਜਦੋਂ ਮੀਂਹ ਇੰਨੀ ਗੱਲ ਕਹੀ ਤਾਂ ਕਹਿੰਦੇ ਫਟਾਫਟ ਕਾਲੇ ਬੱਦਲ ਛਾ ਗਏ। ਜਦੋਂ ਕਾਲੇ ਬੱਦਲ ਛਾਲੇ, ਉਹਨੇ ਬਾਹਾਂ ਹਾਲੇ ਥੱਲੇ ਕਰਨੀਆਂ ਸੀ, ਪੂਰਨ ਮੁਰਸ਼ਦ ਨੇ ਫਟਾਫਟ ਮੀਂਹ ਮੁਰਲੇ ਧਾਰ ਪੈਣਾ ਸ਼ੁਰੂ ਹੋ ਗਿਆ। ਜਦੋਂ ਮੀਂਹ ਪਿਆ, ਬਹੁਤ ਜ਼ੋਰ ਦੀ ਮੀਂਹ ਪਿਆ, ਤਾਂ ਨਜੂਮੀ ਨੇ ਪੁੱਛਿਆ ਵੀ ਤੁਹਾਨੂੰ ਤੁਸੀਂ ਇਹਦੇ ਬਾਰੇ ਕਿਵੇਂ ਜਾਣਦੇ ਹੋ? ਉਹਨੇ ਫਿਰ ਕਾਮਲ ਮੁਰਸ਼ਦ ਨੇ ਕਿਹਾ, ਕਹਿੰਦੇ ਨਜੂਮੀ ਸਾਹਿਬ ਤੁਸੀਂ ਸਿਤਾਰਿਆਂ ਦਾ ਗ੍ਰਹਿਾਂ ਦਾ ਗਿਆਨ ਰੱਖਦੇ ਹੋ, ਮੈਂ ਸਿਤਾਰਿਆਂ ਅਤੇ ਗ੍ਰਹਿਾਂ ਦੇ ਬਣਾਉਣ ਵਾਲੇ ਦਾ ਹਿਸਾਬ ਕਿਤਾਬ ਰੱਖਦਾ, ਮੈਂ ਉਹਨੂੰ ਜਾਣਦਾ, ਮੈਂ ਉਹਦੀ ਮੈਨੂੰ ਪਤਾ ਉਹ ਜੋ ਚਾਹੇ ਸਿਤਾਰਿਆਂ ਨੂੰ ਜਦੋਂ ਮਰਜ਼ੀ ਚੇਂਜ ਕਰਦੇ, ਗ੍ਰਹਿਾਂ ਨੂੰ ਜਦੋਂ ਮਰਜ਼ੀ ਚੇਂਜ ਕਰਦੇ, ਮੈਂ ਉਹਦੇ ਕੋਲ ਫਰਿਆਦ ਕੀਤੀ, ਉਹ ਜੋ ਮਰਜ਼ੀ ਕਰ ਸਕਦਾ ਸੀ, ਇਸ ਕਰਕੇ ਮੀਂਹ ਪਊਗਾ। ਸੋ ਇਸ ਕਰਕੇ ਸਾਨੂੰ ਚੰਗੀ ਕੰਪਨੀ ਰੱਖਣੀ ਚਾਹੀਦੀ ਹੈ, ਅਤੇ ਨਾਲ ਗੁੱਸੇ ਦਾ ਵੀ ਥੋੜ੍ਹਾ ਜਿਹਾ ਗੁੱਸੇ ਨੂੰ ਵੀ ਘਟਾਉਣਾ ਚਾਹੀਦਾ। ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ, ਦਿਨ ਤੇਰੇ ਵੀ ਫਿਰ ਜਾਣਗੇ। ਉਸ ਨੂੰ ਦਿਲੋਂ ਧਿਆਇਆ ਕਰ, ਪਰਮਾਤਮਾ ਨੂੰ ਧਿਆਓ, ਪਰਮਾਤਮਾ ਦਾ ਸਿਮਰਨ ਕਰੋ ਅਤੇ ਗੁੱਸੇ ਨੂੰ ਛੱਡੋ। ਇਹ ਗੁੱਸਾ ਨਾ ਬਹੁਤ ਵੱਡੀ ਖਤਰਨਾਕ ਜਿਹੜੀ ਹੈਗੀ ਇਹ ਬਿਮਾਰੀ ਹੈ। ਇਹ ਪਤਾ ਨਹੀਂ ਲੱਗਦਾ ਇੱਕ ਮਿੰਟ ਜਦੋਂ ਚੜ੍ਹਦਾ ਕਿਤੇ ਕਦੇ ਦੀ ਜੇਲ੍ਹਾਂ 'ਚ ਪਜਾਉਂਦਾ, ਰਾਤ ਨੂੰ ਕਿਤੇ ਰੋਟੀ ਖਾਣੇ ਦੀ ਪਹੁੰਚ ਜਾਂਦੇ, ਅਸੀਂ ਜੇਲ੍ਹ 'ਚ ਜਾਂ ਫਾਂਸੀਆਂ ਦੇ ਤਖ਼ਤ 'ਤੇ ਚੜ੍ਹਦੇ ਹਾਂ। ਇਹ 1 ਮਿੰਟ ਦੇ ਖੇਡ ਹੈ, ਇਹ ਮਨ ਦੀ ਸ਼ਤਾਨੀ ਹੈ। ਜੇ ਤੁਸੀਂ ਕੰਟਰੋਲ ਕਰਕੇ 1 ਮਿੰਟ ਹਲੀਮੀ ਕਰਕੇ, ਕਈ ਤਾਂ ਬੰਦਾ ਇਸੇ ਗੱਲ 'ਚ ਹੁੰਦਾ ਕਿ ਜੇ ਯਾਰ ਮੈਂ ਮੂੰਹੋਂ ਨਾ ਗਾਲ ਕੱਢੀ ਜਾਂ ਮੇਰੇ ਥੱਪੜ ਮਾਰਿਆ, ਮੈਂ ਨਾ ਮਾਰਿਆ, ਲੋਕ ਕਹਿਣਗੇ ਡਰਪੋਕ ਹੈ, ਡਰ ਗਿਆ। ਉਹ 2 ਮਿੰਟ ਡਰਨਾ ਹੀ ਵਧੀਆ, ਕਿਉਂਕਿ ਬੇਲਾ ਸੰਭਾਲ ਲਓ, ਮੁੜ ਕੇ ਜਿਹੜਾ ਡਰਿਆ ਹੁੰਦਾ ਨਾ, ਉਹ ਡਰਿਆ ਨਹੀਂ ਹੁੰਦਾ, ਉਹ ਅਸਲੀ ਤਾਕਤਵਰ ਹੁੰਦਾ ਜਿਹਨੇ ਮੌਕਾ ਮਨ ਨੂੰ ਕਾਬੂ ਕਰ ਲਿਆ। ਮਨ ਜੀਤੇ ਜਗ ਜੀਤ, ਇਸੇ ਕਰਕੇ ਕਿਹਾ ਜਾਂਦਾ ਕਿ ਮਨ ਨੂੰ ਕਾਬੂ ਕਰੋ। ਜਿਹੜਾ ਗੁੱਸਾ ਹੈ ਨਾ, ਇਹ ਬੜੀ ਖਤਰਨਾਕ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਅਜਗਰ ਨਹੀਂ ਹੁੰਦਾ, ਉਹ ਜਿਹੜਾ ਸੱਪ ਤਾਂ ਹੁੰਦਾ ਹੀ, ਅਜਗਰ ਹੁੰਦਾ ਬਹੁਤ ਵੱਡਾ ਸਾਰਾ। ਇੱਕ ਵਾਰੀ ਕੋਈ ਖੇਤ ਦੇ ਵਿੱਚ ਕਿਸੇ ਨੇ ਦਰਖਤ ਕੱਟਣਾ ਸੀਗਾ, ਅਤੇ ਉਹਨੇ ਆਰੀ ਰਾਖੀ, ਅਤੇ ਉਹ ਹਾਲੇ ਥੋੜ੍ਹੀ ਜਿਹੀ ਆਰੀ ਖੇਤ ਨੂੰ ਦਰਖਤ ਨੂੰ ਕੱਟਣ ਹੀ ਲੱਗਿਆ। ਉਹਨੇ ਕਿਹਾ ਪਹਿਲਾਂ ਮੈਂ ਰੋਟੀ ਖਾ ਲਾਂ। ਉਹ ਆਰੀ ਉੱਥੇ ਛੱਡ ਕੇ ਅੰਦਰ ਆਪਣੇ ਜਿਹੜੀ ਝੌਂਪੜੀ ਸੀ ਉੱਥੇ ਰੋਟੀ ਖਾਣ ਚਲਿਆ ਗਿਆ। ਇੰਨੇ ਨੂੰ ਜ਼ਮੀਨ ਚੁੱਕ ਬਹੁਤ ਵੱਡਾ ਸਾਰਾ ਅਜਗਰ ਨਿਕਲਿਆ। ਅਜਗਰ ਨੇ ਦੇਖਿਆ ਵੀ ਆਹ ਕੀ ਚੀਜ਼ ਪਈ ਹੈ, ਉਹਨੇ ਚੱਕ ਕੇ ਕਿਹਾ ਵੀ ਖਾ ਲਾਂ। ਉਹਨੇ ਜਿਹੜੀ ਆਰੀ ਸੀ ਉਹਨੂੰ ਮੂੰਹ 'ਚ ਪਾਇਆ, ਅਤੇ ਉਹ ਆਰੀ ਦੇ ਦੰਦੇ ਹੁੰਦੇ ਨੇ ਤਿੱਖੇ, ਉਹਦੇ ਮੂੰਹ 'ਚੋਂ ਖੂਨ ਨਿਕਲਿਆ। ਜਦੋਂ ਖੂਨ ਨਿਕਲਿਆ ਤਾਂ ਉਹਨੂੰ ਤਾਂ ਆਫਕੋਰਸ ਥੋੜ੍ਹੀ ਜਿਹੀ ਪੇਨ ਹੋਈ, ਉਹਨੂੰ ਚੜ੍ਹ ਗਿਆ ਗੁੱਸਾ। ਜਦੋਂ ਚੜ੍ਹ ਗਿਆ ਗੁੱਸਾ, ਤੁਹਾਨੂੰ ਪਤਾ ਜਿਹੜੇ ਸੱਪ ਹੁੰਦੇ ਨੇ ਜਾਂ ਅਜਗਰ ਹੁੰਦੇ ਨੇ, ਉਹ ਘੁੱਟ ਕੇ ਜੱਫਾ ਪਾ ਲੈਂਦੇ ਨੇ ਅਤੇ ਨੂੜ ਦਿੰਦੇ ਨੇ, ਨੂੜ ਕੇ ਬੰਦੇ ਨੂੰ ਐਨ ਖਤਮ ਕਰ ਦਿੰਦੇ ਨੇ। ਸੋ ਉਹਨੇ ਵੀ ਉਹ ਆਰੀ ਜੀ ਨੂੰ ਚੱਕਿਆ ਅਤੇ ਨੂੜ ਲਿਆ, ਦੱਬ ਕੇ ਇੰਨਾ ਨੂੜਿਆ ਕਿ ਆਰੀ ਸੀ ਤਿੱਖੀ, ਉਹਦੇ ਸੱਪ ਦੇ ਜਿਹੜੇ ਅਜਗਰ ਦੇ ਸੀ ਟੁੱਟੇ ਹੋ ਗਏ। ਸੋ ਕਹਿਣ ਦਾ ਭਾਵ ਇਹ ਕਿ ਗੁੱਸਾ ਜਦੋਂ ਕਰਦੇ ਹੋ ਉਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੁੰਦਾ, ਸਗੋਂ ਨੁਕਸਾਨ ਸਾਡਾ ਆਪਣਾ ਹੁੰਦਾ। ਸੋ ਇਸ ਕਰਕੇ ਗੁੱਸੇ ਨੂੰ ਕਦੇ ਵੀ ਕੋਸ਼ਿਸ਼ ਕਰੋ ਵੀ ਗੁੱਸੇ ਨੂੰ ਘਟਾਓ। ਗੁੱਸੇ ਨੂੰ ਹਮੇਸ਼ਾ ਜਿੰਨਾ ਘਟਾ ਲਾਂਗੇ ਉਨਾ ਫਾਇਦਾ ਤੇ ਨਵਾਂ ਸਾਲ ਚੜਿਆ ਐਵੇਂ ਛੋਟੀਆਂ ਛੋਟੀਆਂ ਗੱਲਾਂ ਤੇ ਆਪਾਂ ਦੁਕਾਨ ਤੇ ਜਾਂਦੇ ਹਾਂ ਕਦੇ ਲੇਟ ਹੋ ਗਏ ਉਹਦੇ ਨਾਲ ਆਰਗੂਮੈਂਟ ਕਰ ਲਿਆ ਕਿਸੇ ਨੇ ਕੋਈ ਸਮਾਨ ਨਹੀਂ ਮੋੜਿਆ ਉਹਦੇ ਨਾਲ ਆਰਗੂਮੈਂਟ ਕਰ ਲਿਆ ਕਿਤੇ ਡਾਕਟਰ ਦੀ ਦੁਕਾਨ ਤੇ ਗਏ ਪੰਜ ਮਿੰਟ ਲੇਟ ਹੋ ਗਏ ਡਾਕਟਰ ਨਾਲ ਆਰਗੂ ਹਾਲਾਂਕਿ ਸਾਡਾ ਰੋਜ਼ ਵਾਪਰਨਾ ਆਪਣਾ ਇੰਪਰੈਸ਼ਨ ਦੀ ਛੋਟੀ ਛੋਟੀਆਂ ਗੱਲਾਂ ਤੇ ਖਰਾਬ ਕਰੀ ਜਾਂਦੇ ਹਾਂ ਜਨਾਨੀ ਨੇ ਰੋਟੀ ਨਹੀਂ ਬਣਾਈ ਉਹਦੇ ਗੁੱਸਾ ਜਿਹੜਾ ਚੱਕ ਕੇ ਪਲੇਟ ਬਾਹਰ ਮਾਰੀ ਤੋੜਤੀ ਉਹਦਾ ਕੀ ਫਾਇਦਾ ਜਲੂਸ ਕਢਾਉਣੇ ਆਪਣਾ ਗੁੱਸਾ ਜਿੰਨਾ ਕੰਟਰੋਲ ਹੋ ਜੇ ਨਵੇਂ ਸਾਲ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਥੋੜ੍ਹਾ ਥੋੜ੍ਹਾ ਦਾ ਘੱਟੋ ਘੱਟ ਕਟਾਓ ਕੋਸ਼ਿਸ਼ ਤਾਂ ਕਰੋ ਸੋ ਕਈ ਵਾਰੀ ਇਹ ਹੈ ਵੀ ਗੁੱਸੇ ਦੇ ਵਿੱਚ ਜਦੋਂ ਹੋਸ਼ ਨਾ ਰਹੇ ਹੋਸ਼ ਨੂੰ ਕਾਬੂ ਰੱਖੋ ਜਿਵੇਂ ਇੱਕ ਸ਼ਰਾਬੀ ਸੀਗਾ ਸ਼ਰਾਬੀ ਨੇ ਦੱਬ ਕੇ ਪੀ ਲਈ ਸ਼ਰਾਬ ਜਦੋਂ ਸ਼ਰਾਬ 'ਚ ਹੋ ਗਿਆ ਧੁੱਤ ਅਤੇ ਉਹ ਲੜਖੜਾਉਂਦਾ ਘਰ ਆ ਰਿਹਾ ਹੌਲੀ ਹੌਲੀ ਗਲੀ 'ਚ ਲੜਖੜਾਉਂਦਾ ਕਹਿੰਦਾ ਘਰ ਮੂਹਰੇ ਆ ਗਿਆ ਘਰ ਮੂਹਰੇ ਆ ਕੇ ਦਰਵਾਜ਼ਾ ਬੰਦ ਸੀਗਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੁੱਲ੍ਹਿਆ ਨਹੀਂ ਉਹਨੇ ਜ਼ੋਰ ਦੀ ਗੁੱਸਾ ਚੜ੍ਹ ਗਿਆ ਨਾਲ ਸ਼ਰਾਬ ਹੋਸ਼ ਨਹੀਂ ਸੀ ਫਿਰ ਗੁੱਸਾ ਚੜ੍ਹ ਗਿਆ ਚਾਰ ਪੰਜ ਠੁੱਡੇ ਮਾਰੇ ਦਰਵਾਜ਼ਾ ਫਿਰ ਵੀ ਨਾ ਖੁੱਲ੍ਹਿਆ ਉਹਨੇ ਚੱਕ ਕੇ ਜੋ ਕੁਛ ਸੀ ਜੁੱਤੀਆਂ ਨਾਲ ਦਰਵਾਜ਼ੇ 'ਤੇ ਮਾਰਨਾ ਸ਼ੁਰੂ ਕੀਤਾ ਦਸ ਪੰਦਰਾਂ ਮਿੰਟ ਖੜਕਾਉਂਦਾ ਰਿਹਾ ਕੋਈ ਵੀ ਨਾ ਬੋਲਿਆ ਅਖੀਰ 'ਚ ਉਹਦਾ ਨਸ਼ਾ ਹੋਰ ਚੜ੍ਹ ਗਿਆ ਉੱਥੇ ਥੱਲੇ ਡਿੱਗ ਕੇ ਦਰਵਾਜ਼ੇ ਦੇ ਨਾਲ ਹੀ ਸੌਂ ਗਿਆ ਜਦੋਂ ਸੁੱਤੇ ਭਾਈ ਸਾਹਿਬ ਸਵੇਰੇ ਜਦੋਂ ਕਿਤੇ ਮਾੜੀ ਮੋਟੀ ਹੋਸ਼ ਆਈ ਗੁੱਸਾ ਕਿਤੇ ਠੰਡਾ ਹੋਇਆ ਅਤੇ ਉੱਠ ਕੇ ਉੱਠਿਆ ਵੀ ਚੱਲ ਮੈਂ ਹੁਣ ਖੜਕਾਉਣਾ ਘਰ ਵਾਲੀ ਖੋਲੂ ਅਤੇ ਦੇਖਿਆ ਦਰਵਾਜ਼ੇ ਨੂੰ ਤਾਂ ਤਾਲਾ ਲੱਗਿਆ ਵਾ ਬਾਹਰੋਂ ਜਦੋਂ ਦੇਖਿਆ ਮੂਹਰੋਂ ਲੌਕ ਲੱਗਿਆ ਵਾ ਓਹੋ ਘਰ ਵਾਲੀ ਤਾਂ ਕੱਲ੍ਹ ਪੇਕੇ ਗਈ ਸੀਗੀ ਘਰ ਵਾਲੀ ਤਾਂ ਹੈ ਹੀ ਨਹੀਂ ਮੂਹਰੋਂ ਤਾਂ ਹੀ ਗਈ ਆ ਚਾਬੀ ਵੀ ਮੈਨੂੰ ਦੇ ਕੇ ਗਈ ਹੈ ਤੋ ਜੇਬ 'ਚ ਹੱਥ ਮਾਰਿਆ ਚਾਬੀ ਵਿੱਚੀ ਸੀ ਸੋ ਫਿਰ ਪਛਤਾਇਆ ਸੋ ਕਹਿਣ ਦਾ ਮੇਰਾ ਪਰਪਜ਼ ਇਹ ਆ ਵੀ ਹੋਸ਼ 'ਚ ਰਹਿਣਾ ਚਾਹੀਦਾ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਜਦੋਂ ਗੁੱਸਾ ਕਰਦੇ ਨਾ ਫਿਰ ਪਛਤਾਵਾ ਹੁੰਦਾ ਜਿਵੇਂ ਉਹ ਸ਼ਰਾਬੀ ਨੂੰ ਹੋਇਆ ਚਾਬੀ ਜੇਬ 'ਚ ਪਾਈ ਫਿਰਦੇ ਨੇ ਭਾਈ ਸਾਹਿਬ ਘਰ ਵਾਲੀ ਦੱਸ ਕੇ ਗਈ ਆ ਬੱਸ ਸਟੈਂਡ 'ਤੇ ਛੱਡ ਕੇ ਆਇਆ ਹੋਸ਼ ਨਹੀਂ ਸੀ ਹੋਸ਼ ਉੱਡ ਗਈ ਅਤੇ ਗੁੱਸਾ ਐਵੇਂ ਕਰੀ ਜਾਂਦਾ ਜਨਾਨੀ 'ਤੇ ਜਦੋਂ ਕੋਈ ਜਨਾਨੀ ਤਾਂ ਹੈ ਨਹੀਂ ਸੋ ਇਹੀ ਸਾਡੀ ਹਾਲਤ ਹੈ ਕਬੀਰ ਸਾਹਿਬ ਨੇ ਤਾਂ ਹੀ ਉਹ ਕਿਹਾ ਸੀ ਨਾ ਵਸਤੂ ਕਹੀਂ ਡੂੰਡੇ ਕਹੀਂ ਕਿਬੇ ਦਾਵੇ ਹਾਥ ਕਹੋ ਕਬੀਰ ਤਾਂ ਪਾਈਏ ਜਾਂ ਬੇਦੀ ਲੀਜੀਏ ਸਾਥ ਬੇਦੀ ਲੀਆ ਸਾਥ ਕਰ ਦੀਨ ਵਸਤ ਲਿਖਾਏ ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ ਸੋ ਚੀਜ਼ ਕਿਤੇ ਹੈ ਲੱਭਦੇ ਅਸੀਂ ਕਿਤੇ ਫਿਰਦੇ ਹਾਂ ਜੇ ਅਸੀਂ ਪਰਮਾਤਮਾ ਲੱਭਦੇ ਫਿਰਦੇ ਹਾਂ ਮੰਦਰ ਮਸਜਿਦ ਗੁਰਦੁਆਰੇ ਜੰਗਲਾਂ ਪਹਾੜਾਂ ਜਿੱਥੇ ਮਰਜ਼ੀ ਜੋ ਵਧੀਆ ਗੱਲ ਹੈ ਪਰ ਜੇ ਮਿਲੂਗਾ ਤੁਹਾਨੂੰ ਉਹ ਉਦੋਂ ਮਿਲੂਗਾ ਚਾਹੇ ਗੁਰਦੁਆਰੇ 'ਚ ਬੈਠੋ ਚਾਹੇ ਮੰਦਰ 'ਚ ਬੈਠੋ ਚਾਹੇ ਮਸਜਿਦ ਬੈਠੋ ਉਹ ਜਿੱਥੇ ਮਰਜ਼ੀ ਬਹਿ ਜਾਓ ਪਰ ਕਰਨਾ ਤੁਹਾਨੂੰ ਧਿਆਨ ਆਪਣੇ ਲਗਾਉਣਾ ਪਊਗਾ ਪਰਮਾਤਮਾ ਲੱਭੂ ਤੁਹਾਨੂੰ ਆਪਣੇ ਅੰਦਰੋਂ ਲੱਭੂਗਾ ਜਦੋਂ ਤੁਹਾਨੂੰ ਲੱਭ ਗਿਆ ਫਿਰ ਤੁਹਾਨੂੰ ਸਾਰੀ ਕਾਇਨਾਤ ਦੇ ਵਿੱਚ ਇੱਟਾਂ 'ਚ ਪੱਥਰਾਂ 'ਚ ਜਾਨਵਰਾਂ 'ਚ ਸਾਰਿਆਂ 'ਚ ਰੱਬ ਦਿਸੂਗਾ ਤਾਕਤ ਦਿਸੂਗੀ ਸੋ ਇਸ ਕਰਕੇ ਜਿੱਥੇ ਮਰਜ਼ੀ ਜਾਓ ਪਰ ਲੱਭਣਾ ਤੁਹਾਨੂੰ ਆਪਣੇ ਅੰਦਰੋਂ ਹੀ ਹੈ ਸੋ ਇਸ ਕਰਕੇ ਸਾਨੂੰ ਮੈਂ ਕਹਿੰਦਾ ਜਿਹੜਾ ਨਵਾਂ ਸਾਲ ਚੜ੍ਹਿਆ ਹੁਣ ਤਾਂ 2 ਤਰੀਕ ਹੋ ਗਈ ਸੋ ਕੋਸ਼ਿਸ਼ ਕਰੀਏ ਆਪਣੇ ਅੰਦਰ ਹਰ ਵਕਤ ਅਸੀਂ ਝਾਤੀ ਮਾਰੀਏ 5 ਮਿੰਟ 10 ਮਿੰਟ 15 ਮਿੰਟ ਘੰਟਾ 2 ਘੰਟੇ ਬਜਾਇ ਡਰਾਮੇ ਫਿਲਮਾਂ ਚੁਗਲੀਆਂ ਟੈਲੀਫੋਨ ਹਾਂਜੀ ਟੈਕਸ ਕਰਨ ਦੇ ਇਹਨਾਂ ਗੱਲਾਂ 'ਚ ਕੱਢਣ ਪਾਉਣ ਨੂੰ ਕੁਛ ਨਹੀਂ ਸੋ ਇਕੱਲੇ ਬੈਠੋ 10 ਮਿੰਟ 15 ਮਿੰਟ ਆਪਣੇ ਆਪ ਦੀ ਸਵੈ ਪੜਚੋਲ ਕਰੋ ਨੋ ਦਾਈ ਸੈਲਫ ਆਪਣੇ ਆਪ ਦੀ ਪਹਿਚਾਣ ਕਰੋ ਕਿ ਮੈਨੂੰ ਅੰਦਰ ਬੈਠੇ ਨੂੰ ਕੋਈ ਕੀ ਮੈਂ ਗਲਤ ਕੰਮ ਕੀਤੇ ਨੇ ਕਿਵੇਂ ਮੈਂ ਚੰਗੇ ਕੰਮ ਕਰ ਸਕਦਾ ਕਿਵੇਂ ਮੈਨੂੰ ਸ਼ਾਂਤੀ ਆਊਗੀ ਜਦੋਂ ਵੀ ਤੁਸੀਂ ਨਾਲੇ ਮੈਂ ਇਹ ਨਹੀਂ ਕਹਿੰਦਾ ਪਰਮਾਤਮਾ ਤਾਂ ਜਿਹੜੇ ਹਰ ਚੀਜ਼ ਦੇ ਰੂਪ 'ਚ ਹੈ ਜਿਹੜਾ ਮਰਜ਼ੀ ਨਾ ਲਓ ਚਾਹੇ ਅੱਲਾ ਕਹੋ ਚਾਹੇ ਵਾਹਿਗੁਰੂ ਕਹੋ ਚਾਹੇ ਪਰਮਾਤਮਾ ਕਹੋ ਰੱਬ ਕਹੋ ਰਾਮ ਕਹੋ ਰਹੀਮ ਕਹੋ ਕੁਛ ਵੀ ਕਹੋ ਪਰ ਉਹ ਤਾਕਤ ਆਪਣੇ ਆਪ ਹੀ ਰੂਪ ਅਖਤਿਆਰ ਕਰ ਲੂਗੀ ਜਦੋਂ ਤੁਸੀਂ ਉਹਨੂੰ ਯਾਦ ਕਰਦੇ ਹੋ ਹਨੇਰਾ ਹੁੰਦਾ ਹੌਲੀ ਹੌਲੀ ਹਨੇਰੇ ਦੇ ਵਿੱਚ ਚਾਨਣ ਹੋ ਜਾਂਦਾ ਉਹਦਾ ਕੋਈ ਰੂਪ ਨਹੀਂ ਜਿਸ ਤਰ੍ਹਾਂ ਆਪਾਂ ਫਰਕ ਕਰੋ 2 ਚਿਰਾਗ ਲੈ ਲਈਏ ਦੀਵਿਆਂ ਦੇ ਵਿੱਚ ਤੇਲ ਪਾ ਕੇ ਬੱਤੀ ਵੱਟ ਕੇ ਅੱਗ ਦੀਏ ਸਲਾਈ ਨਾਲ ਆਪਾਂ ਚਿਰਾਗ ਜਲਾ ਲਿਆ ਹਾਂਜੀ ਲਾਈਟ ਜਲਾ ਲਈ ਉਹਦੇ ਉੱਤੇ ਬਾਹਰ ਲਿਖ ਦਿਓ ਇੱਕ ਪਾਸੇ ਰੁਲਦੂ ਰਾਮ ਇੱਕ ਪਾਸੇ ਲਿਖ ਦਿਓ ਮੁਹੰਮਦ ਸਾਹਿਬ ਆਪਾਂ ਇਹ ਕਹਾਂਗੇ ਵੀ ਦੀਵੇ ਮੁਹੰਮਦ ਸਾਹਿਬ ਆ ਰੁਲਦੂ ਰਾਮ ਦਾ ਪਰ ਜਿਹੜੀ ਉਹਦੇ ਵਿੱਚ ਲਾਈਟ ਹੈ ਉਹ ਨਾ ਰੁਲਦੂ ਰਾਮ ਦੀ ਹੈ ਨਾ ਮੁਹੰਮਦ ਸਾਹਿਬ ਦੀ ਲਾਈਟ ਤਾਂ ਇੱਕੋ ਹੀ ਹੈ ਸੋ ਇਸ ਕਰਕੇ ਜਿਹੜੀਆਂ ਸਾਡੀਆਂ ਜਾਤਾਂ ਪਾਤਾਂ ਬਣਾਈਆਂ ਹਿੰਦੂ ਮੁਸਲਮਾਨ ਪਾਰਸੀ ਈਸਾਈ ਪਾਕਿਸਤਾਨੀ ਚੀਨੇ ਉੱਧਰ ਉੱਧਰ ਉਹ ਸਾਰਿਆਂ ਦੇ ਵਿੱਚ ਜੋਤ ਇੱਕੋ ਹੀ ਹੈ ਔਰ ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਜਿਹੜੀ ਨੂਰ ਹੈ ਤਾਕਤ ਹੈ ਉਹ ਕੋਈ ਮੇਲ ਅਤੇ ਫੀਮੇਲ ਨਹੀਂ ਮੇਲ ਅਤੇ ਫੀਮੇਲ ਅਸੀਂ ਸਰੀਰ ਦੇ ਵਿੱਚ ਬਣਾਈਆਂ ਇਹ ਸਰੀਰ ਤਾਂ ਇੱਥੇ ਹੀ ਰਹਿ ਜਾਂਦੇ ਉਹ ਜਿਹੜੀ ਪਾਵਰ ਹੈ ਉਹ ਲੇਡੀਜ਼ ਦੇ ਵਿੱਚ ਵੀ ਉਹੀ ਹੈ ਅਤੇ ਆਦਮੀਆਂ ਦੇ ਵਿੱਚ ਵੀ ਉਹੀ ਹੈ ਇਸ ਕਰਕੇ ਹੀ ਐਂਡ ਸ਼ੀ ਨਹੀਂ ਹੈ ਜਿਹੜੀ ਉਹ ਤਾਕਤ ਹੈ ਉਹਦਾ ਕੋਈ ਲਿੰਗ ਨਹੀਂ ਹੁੰਦਾ ਉਹ ਇੱਕ ਤਾਕਤ ਹੈ ਸੋ ਇਸ ਕਰਕੇ ਜਦੋਂ ਵੀ ਰੋਜ਼ ਜਿਹਨੂੰ ਵਧੀਆ ਨੀਂਦ ਆਉਂਦੀ ਹੈ ਨਾ ਸੋਚੋ ਵੀ ਇਹਨੂੰ ਨੀਂਦ ਵਧੀਆ ਰਹੇ ਜਦੋਂ ਨੀਂਦ ਹੀ ਨਹੀਂ ਆਉਂਦੀ ਤਾਂ ਮਤਲਬ ਅਸੀਂ ਕੋਈ ਗੜਬੜ ਹੈ ਸਾਡੀ ਟੈਨਸ਼ਨ ਹੈ ਸਾਡੇ 'ਚ ਸੋ ਇੱਕ ਵਾਰੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਜਿਹਨੂੰ ਵਧੀਆ ਨੀਂਦ ਆਉਂਦੀ ਹੈ ਤਾਂ ਹੀ ਇਜ਼ ਲੱਕੀ ਕਹਿੰਦੇ ਨੇ ਵੀ ਇੱਕ ਵਾਰ ਕੋਈ ਬਹੁਤ ਵੱਡਾ IAS IPS ਜਾਂ ਕੋਈ ਹੋਰ ਵੱਡਾ ਮਿਨਿਸਟਰ ਕਹਿ ਲਓ ਉਹ ਆਪਣੀ ਮਾਂ ਦੀ ਬੜੀ ਇੱਜ਼ਤ ਕਰਦਾ ਸੀਗਾ ਉਹਦੇ ਅੱਗੇ ਕੋਈ ਫਾਈਲ ਆਈ, ਮੈਂ ਇੰਡੀਆ ਤੇ ਪਾਕਿਸਤਾਨ ਦੀ ਗੱਲ ਕਰਦਾ, ਬਾਕੀਆਂ ਦੀ ਤਾਂ ਨਹੀਂ ਹੈ, ਉੱਥੇ ਤੁਹਾਨੂੰ ਪਤਾ ਵੀ ਜੋ ਫਾਈਲ ਤੇ ਵੱਡੇ ਅਫਸਰਾਂ ਦੇ ਦਸਖਤ ਕਰਨ ਦੇ ਰਿਸ਼ਵਤ ਦੇ ਵਿੱਚ ਲੱਖਾਂ ਰੁਪਏ ਮਿਲ ਜਾਂਦੇ ਨੇ, ਜੋ ਕਹਿਣ ਵੀ ਸਾਡੀ ਜੀ ਆਹ ਜ਼ਮੀਨ ਹੈ ਇਹਨੂੰ ਉਹਦੇ ਵਿੱਚ ਬਿਜ਼ਨਸ ਦੇ ਵਿੱਚ ਕਰ ਦਿਓ ਤਬਦੀਲ, ਜਾਂ ਇੱਥੇ ਕੋਈ ਕਲੋਨੀ ਬਣਾਉਣੀ ਹੈ, ਉਹ ਕੂੜੇ ਦੇ ਭਾਅ ਲਈ ਹੁੰਦੀ ਹੈ। ਜਿਹੜੇ ਕੈਪੀਟਲਿਸਟ ਹੁੰਦੇ ਨੇ, ਅਮੀਰ ਹੁੰਦੇ ਨੇ, ਉਹ ਸਾਈਨ ਕਰਾ ਕੇ ਜਗ੍ਹਾ ਸਸਤੀ ਲਈ ਹੁੰਦੀ ਹੈ, ਮੁੜ ਕੇ ਬਿਲਡਿੰਗਾਂ ਖੜੀਆਂ ਕਰਦੇ ਹੈ, ਜਿਹੜੀਆਂ ਉਹ ਹਜ਼ਾਰਾਂ ਲੱਖਾਂ ਦੀ ਕੀਮਤ ਹੁੰਦੀ ਹੈ, ਉਹ ਅਰਬਾਂ ਖਰਬਾਂ ਦੀ ਬਣ ਜਾਂਦੀ ਹੈ। ਸੋ ਉਹ ਵੱਡੇ ਅਫਸਰ ਦੇ ਸਾਈਨ ਕਰਾਉਣੇ ਸੀਗੇ, ਤੇ ਵੱਡਾ ਅਫਸਰ ਆਪਣੀ ਮਾਂ ਦੀ ਪੂਜਾ ਕਰਦਾ ਸੀਗਾ, ਜਿਵੇਂ ਮੈਂ ਕੱਲ ਵੀ ਕਿਹਾ ਸੀ ਨਵੇਂ ਸਾਲ ਤੇ ਮਾਂ ਦੀ ਪੂਜਾ, ਰੱਬ ਦੀ ਪੂਜਾ, ਮਾਂ ਬਿਨਾਂ ਕੋਈ ਹੋਰ ਨਾ ਦੂਜਾ, ਮਾਂ ਹਮੇਸ਼ਾ ਬੱਚੇ ਦੀ ਜੰਮਣ ਤੋਂ ਲੈ ਕੇ ਮਰਨ ਤੱਕ, ਜਿੰਨਾ ਚਿਰ ਉਹ ਆਪ ਨਹੀਂ ਮਰਦੀ ਤੇ ਜਿੰਨਾ ਚਿਰ ਉਹਦੇ ਪੇਟ 'ਚ ਹੈ, ਹਮੇਸ਼ਾ ਬੱਚੇ ਦੀ ਸੁੱਖ ਮੰਗਦੀ ਹੈ। ਸੋ ਇਸ ਕਰਕੇ ਉਹਦਾ ਮਾਂ ਤੇ ਜਿਹੜਾ ਸੀ ਬੰਦੇ ਦਾ ਅਸਰ ਸੀਗਾ, ਉਹ ਫਾਈਲ ਹੀ ਘਰੇ ਲਿਆਇਆ ਵੀ ਮੈਂ ਦਸਖਤ ਕਰਾਂ ਕਿ ਨਾ ਕਰਾਂ। ਆਪਣੀ ਮਾਂ ਨੂੰ ਆ ਕੇ ਕਹਿੰਦਾ, ਕਹਿੰਦੀ ਮੰਮੀ ਜੀ ਆਹ ਮੈਂ ਇੱਕ ਫਾਈਲ ਲੈ ਕੇ ਆਇਆ, ਤੁਹਾਡੀ ਰਾਏ ਕਰਨੀ ਹੈ, ਜੇ ਮੈਂ ਇਹ ਫਾਈਲ ਇੰਨੀ ਇੰਪੋਰਟੈਂਟ ਹੈ, ਜੇ ਇਸ ਫਾਈਲ ਦੇ ਉੱਤੇ ਮੈਂ ਦਸਖਤ ਕਰਦਿਆਂ ਨਾ ਤਾਂ ਆਪਾਂ ਨੂੰ ਕਰੋੜਾਂ ਰੁਪਈਏ ਮਿਲ ਜਾਣਗੇ, ਆਪਣੀ ਸਾਰੀ ਜ਼ਿੰਦਗੀ ਬਦਲ ਜੂਗੀ, ਵੱਡਾ ਘਰ ਪਾਲਾਂਗੇ ਆਪਾਂ, ਨੌਕਰੀ ਵੀ ਹੁਣ ਮੈਂ ਰਿਟਾਇਰ ਹੋਣ ਵਾਲਾ ਛੱਡ ਕੇ ਅਤੇ ਹੋ ਜੂਗਾ ਅਖੀਰ, ਮੈਂ ਅਖੀਰਲੀ ਮੇਰੀ ਰਿਟਾਇਰਮੈਂਟ ਦੇ ਨੇੜੇ ਹਾਂ, ਤੁਸੀਂ ਦੱਸੋ ਮੈਂ ਇਹਦੇ ਉੱਤੇ ਸਾਈਨ ਕਰਾਂ ਕਿ ਨਾ ਕਰਾਂ। ਉਹ ਕਹਿੰਦੀ ਬੇਟਾ ਦੇਖ ਮੈਨੂੰ ਤਾਂ ਪਤਾ ਨਹੀਂ ਇਹ ਕੀ ਆ ਕੀ ਨਹੀਂ, ਮੇਰੇ ਤਾਂ ਇੱਕ ਸਿੱਧੀ ਜਿਹੀ ਗੱਲ ਹੈ, ਦੇਖ ਹੁਣ ਤੱਕ ਜਦੋਂ ਵੀ ਤੂੰ ਤੈਨੂੰ ਮੈਂ ਸਵੇਰੇ ਜਾਂਦਾ ਤੂੰ ਐਨ ਗੂੜੀ ਨੀਂਦ ਸੁੱਤਾ ਪਿਆ ਹੁੰਦਾ, ਮੈਂ ਤੈਨੂੰ ਹਲੂਣ ਕੇ ਕਹਿਣਾ ਬੇਟਾ ਉੱਠ ਕੰਮ ਜਾਣ ਦਾ ਟਾਈਮ ਹੋ ਗਿਆ, ਅੱਧਾ ਘੰਟਾ ਲੈ ਕੇ ਫਟਾਫਟ ਤਿਆਰ ਹੋ ਕੇ ਆਪਣੇ ਦਫ਼ਤਰ ਜਾ, ਜੇ ਤਾਂ ਤੇਰੇ ਦਸਖਤ ਕਰਨ ਨਾਲ ਤੈਨੂੰ ਨੀਂਦ ਇਸ ਤਰ੍ਹਾਂ ਹੀ ਆਊਗੀ, ਕਰ ਦੇ, ਜੇ ਤੇਰੇ ਦਸਖਤ ਕਰਨ ਨਾਲ ਤੈਨੂੰ ਲੱਗਦਾ ਕੋਈ ਗਲਤ ਕੰਮ ਹੈ, ਤੇਰੀ ਨੀਂਦ ਹੀ ਉੱਡ ਜੇ ਤੇ ਫਿਰ ਉਹ ਬੇਕਾਰ ਹੈ। ਉਹ ਕਹਿੰਦਾ ਹਾਂ ਗੱਲ ਤਾਂ ਤੁਹਾਡੀ ਸਹੀ ਹੈ, ਮੈਂ ਸਾਰੀ ਜ਼ਿੰਦਗੀ ਵਧੀਆ ਨੀਂਦ ਲਈ ਹੈ ਕਿਉਂਕਿ ਮੈਂ ਗਲਤ ਕੰਮ ਨਹੀਂ ਕੀਤਾ। ਉਹਨੇ ਚੱਕ ਕੇ ਫਾਈਲ ਦੇ ਦੋ ਟੋਟੇ ਕਰਦੇ, ਕਹਿੰਦਾ ਕੰਮ ਹੀ ਨਿਬੇੜਦਾ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਵੀ ਆਪਾਂ ਨੂੰ ਹਮੇਸ਼ਾ ਉਹ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਸੁੱਖ ਦੀ ਨੀਂਦ ਆਵੇ, ਜਿੱਥੇ ਨੀਂਦਾਂ ਹੀ ਉੱਡ ਜਾਣ। ਕੋਈ ਵੀ ਗਲਤ ਕੰਮ ਕਰਕੇ ਦੇਖ ਲਓ, ਤੁਸੀਂ ਗਵਾਂਢਾਂ 'ਚ ਲੜ ਕੇ ਦੇਖ ਲਓ, ਕਿਸੇ ਦਾ ਖੂਨ ਕਰਿਆ, ਕੋਈ ਡਰੱਗ ਵੇਚ ਰਿਹਾ, ਕੋਈ ਟਰੱਕ ਦੇ ਵਿੱਚ ਪੁੱਠਾ ਸਿੱਧਾ ਕੰਮ ਕਰ ਲਓ, ਕਿਸੇ ਟਰੱਕ ਮਾਰ ਕੇ ਕਾਰ ਮਾਰ ਕੇ ਭੱਜ ਕੇ ਆ ਜਾਓ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਲੱਗਦਾ ਤਾਂ ਹੀ ਹੈ ਕਿ ਵੀ ਅੱਜ ਫਸੇ, ਕੱਲ੍ਹ ਨੂੰ ਫਸੇ, ਕੱਲ੍ਹ ਨੂੰ ਫਸੇ, ਅੱਜ ਫਸੇ, ਮੈਂ ਗਲਤ ਕੰਮ ਕੀਤਾ, ਆਤਮਾ ਸਾਨੂੰ ਲਾਹਣਤਾ ਪਾਉਂਦੀ ਹੈ। ਸੋ ਅਜਿਹੇ ਕੰਮ ਅਸੀਂ ਕਰੀਏ ਹੀ ਨਾ ਤਾਂ ਕਿ ਸਾਨੂੰ ਵਧੀਆ ਨੀਂਦ ਆਵੇ। ਸੋ ਦੂਜੀ ਗੱਲ ਇਹ ਹੈ ਕਿ ਰਿਸ਼ਤਿਆਂ ਦੇ ਵਿੱਚ ਨਵੇਂ ਸਾਲ ਦੇ ਵਿੱਚ ਕੋਸ਼ਿਸ਼ ਕਰੋ ਕਿ ਰਿਸ਼ਤਿਆਂ ਦੇ ਵਿੱਚ ਪਿਆਰ ਵਧੇ, ਚੀਜ਼ਾਂ ਦੇ ਨਾਲੋਂ ਚੀਜ਼ਾਂ 'ਚ ਨਾ ਪਿਆਰ ਵਧੇ ਕਿ ਮੇਰੇ ਕੋਲ ਆਹ ਵਧੀਆ ਕਾਰ ਆ ਗਈ, ਉਦੋਂ ਵਧੀਆ ਕਾਰ ਆ ਗਈ, ਵਧੀਆ ਕੋਠੀ ਆ ਗਈ, ਉਹ ਹੋ ਗਈ, ਜਾਂ ਕਿਸੇ ਨੇ ਕੋਈ ਮੇਰਾ ਚੀਜ਼ ਦਾ ਨੁਕਸਾਨ ਕਰਤਾ, ਘਰਦਿਆਂ ਨੇ ਆਪਾਂ ਲੜਾਈ ਝਗੜਾ ਕਰੀਏ, ਉਹਦਾ ਕੋਈ ਫਾਇਦਾ ਨਹੀਂ। ਚੀਜ਼ਾਂ ਦੇ ਨਾਲੋਂ ਰਿਸ਼ਤਿਆਂ ਦੇ ਵਿੱਚ ਪਿਆਰ ਮੁਹੱਬਤ ਪੈਦਾ ਕਰੋ। ਕਿਸ ਤਰ੍ਹਾਂ? ਕਹਿੰਦੇ ਇੱਕ ਵਾਰੀ ਕਿਸੇ ਕੋਈ ਬੱਚਾ ਸੀਗਾ, ਜਦੋਂ ਬੱਚਾ ਸੀ ਉਹਨੂੰ ਪੁੱਛਿਆ ਕਿਸੇ ਨੇ ਬੰਦੇ ਨੇ ਵੀ ਕਾਕਾ ਗੱਲ ਸੁਣ, ਤੇਰੇ ਡੈਡੀ ਤੈਨੂੰ ਕਿੰਨਾ ਪਿਆਰ ਕਰਦੇ ਨੇ? ਕਹਿੰਦਾ ਹੈਂਜੀ। ਕਹਿੰਦੇ ਤੇਰੇ ਡੈਡੀ, ਤੇਰੇ ਫਾਦਰ ਤੈਨੂੰ ਕਿੰਨਾ ਪਿਆਰ ਕਰਦੇ ਨੇ? ਉਹ ਬੱਚਾ ਕਹਿੰਦਾ ਅੰਕਲ ਮੇਰੇ ਡੈਡੀ ਤਾਂ ਮੇਰੇ ਨਾਲੋਂ ਜ਼ਿਆਦਾ ਕਾਰ ਨੂੰ ਪਿਆਰ ਕਰਦੇ ਨੇ। ਉਹ ਕਹਿੰਦੇ ਕਾਰ? ਇਹ ਕਿਹੜਾ ਉੱਤਰ ਹੋਇਆ? ਮੈਂ ਤੈਨੂੰ ਪੁੱਛਿਆ ਡੈਡੀ ਤੈਨੂੰ ਕਿੰਨਾ ਪਿਆਰ ਕਰਦੇ ਨੇ, ਤੂੰ ਕਹਿੰਦਾ ਵੀ ਮੇਰੇ ਨਾਲੋਂ ਜ਼ਿਆਦਾ ਕਾਰ ਨੂੰ ਪਿਆਰ ਕਰਦੇ ਨੇ। ਕਹਿੰਦਾ ਬੇਟਾ ਮੈਨੂੰ ਗੱਲ ਸਮਝਾ, ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਅੰਕਲ ਗੱਲ ਇਹ ਆ ਵੀ 6-7 ਸਾਲ ਪਹਿਲਾਂ ਨਾ ਸਾਡੀ ਆ ਕਾਰ ਖੜੀ ਸੀ ਬਾਹਰ, ਮੈਂ ਛੋਟਾ ਸੀ 5-6 ਸਾਲ ਦਾ, ਮੈਂ ਕਿ ਛੋਟਾ ਜਿਹਾ ਬਸ ਕਾਰ ਮੇਰੇ ਕੋਲ ਛੋਟਾ ਖੜਾਉਣਾ ਸੀ, ਮੈਂ ਕਾਰ ਦੇ ਉੱਤੇ ਲੈ ਕੇ ਉਹਨੂੰ ਲੈ ਕੇ ਇੱਧਰ ਉੱਧਰ ਘੁੰਮਾਉਂਦਾ ਸੀ ਵੀਲ ਦੇ ਉੱਤੇ। ਕਹਿੰਦਾ ਜਦੋਂ ਮੇਰੇ ਡੈਡੀ ਦਫ਼ਤਰ ਨੂੰ ਆਏ, ਉਹਨਾਂ ਨੇ ਦੇਖਿਆ, ਉਹਨੇ ਮੇਰੇ ਪਟੱਕਦੇ ਨੇ ਆ ਕੇ ਥੱਪੜ ਮਾਰਿਆ, ਕਹਿੰਦੇ ਤੈਨੂੰ ਸ਼ਰਮ ਨਹੀਂ ਆਉਂਦੀ ਕਾਰ ਦੇ ਵਿੱਚ ਝਰੀਟਾਂ ਪਾ ਦੇਂਗਾ? ਕਹਿੰਦਾ ਕਾਰ 'ਚ ਤਾਂ ਝਰੀਟਾਂ ਪਈਆਂ ਨਹੀਂ, ਪਰ ਮੇਰੇ ਮੂੰਹ 'ਤੇ ਝਰੀਟਾਂ ਪੈ ਗਈਆਂ, ਮੇਰੀ ਗੱਲ ਜ਼ਰੂਰ ਲਾਲ ਕਰਦੀ। ਤੇ ਉਸ ਤੋਂ ਬਾਅਦ ਹੁਣ ਬੱਚੇ ਨੇ ਜਿਹੜੇ ਨੇ ਉਹ ਫਿਰ ਆਪੀ ਟੈਕਸ ਤੇ ਦੇਖਣਗੇ, ਟੀਵੀ ਤੇ ਦੇਖਣਗੇ, ਫੋਨ ਤੇ ਦੇਖਣਗੇ, ਸਾਰਾ ਕੁਝ ਚੀਜ਼ਾਂ ਨਾਲ ਹੀ ਖੇਡਣਗੇ। ਉਹਨੂੰ ਕੀ ਪਤਾ ਕਿ ਮੇਰੇ ਕਮਰੇ ਦੇ ਵਿੱਚ ਮਾਂ ਬੈਠੀ ਆ, ਬਾਪ ਬੈਠਾ, ਕੌਣ ਬੈਠਾ, ਉਹ ਤਾਂ ਆਪਣੇ ਟੈਕਸਾਂ ਦੇ ਵਿੱਚ ਬਿਜ਼ੀ ਆ, ਕਿਉਂਕਿ ਅਸੀਂ ਕੀਮਤ ਮਾਂ ਬਾਪ ਨੇ ਉਹੀ ਪਾਈ ਆ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਜਿਵੇਂ ਉਹਦੀ ਮਾਂ ਕੀਮਤ ਪਾਈ ਸੀ ਵੀ ਨਹੀਂ, ਜਿਹਦੇ ਨਾਲ ਤੈਨੂੰ ਨੀਂਦ ਆਵੇ ਉਹ ਕੰਮ ਕਰ। ਸੋ ਇਸੇ ਤਰ੍ਹਾਂ ਹੀ ਸਾਨੂੰ ਚੀਜ਼ਾਂ ਦੇ ਨਾਲ, ਚੀਜ਼ਾਂ ਨਾਲੋਂ ਜ਼ਿਆਦਾ ਸਾਨੂੰ ਰਿਸ਼ਤਿਆਂ ਨਾਲ ਪਿਆਰ ਕਰਨਾ ਚਾਹੀਦਾ। ਜੇ ਸਾਡੇ ਕੋਲ ਕਿਸੇ ਦੇ ਵਿੱਚ ਫਰਕ ਕਰੋ, ਕਿਸੇ ਨੂੰ ਕਿਹਾ ਵੀ ਆਪ ਕੱਕਾ ਕੱਪ ਪਾਣੀ ਲਿਆ, ਬੇਟੀ ਪਾਣੀ ਲਿਆ, ਉਹ ਪਾਣੀ ਗਲਾਸ ਭਰ ਕੇ ਲਿਆਈ ਤੇ ਗਲਾਸ ਥੱਲੇ ਡਿੱਗ ਪਿਆ ਤੇ ਗਲਾਸ ਦੇ ਟੋਟੇ ਹੋਏ ਤੇ ਅਸੀਂ ਜ਼ੋਰ ਦੀ ਉਹ ਟੋਟੇ ਦਾ ਜਿਹੜੇ ਹੋ ਗਏ ਗਲਾਸ ਦੇ ਹੋ ਗਏ, ਪਰ ਨਾਲ ਹੀ ਅਸੀਂ ਇੰਨਾ ਜ਼ੋਰ ਦੀ ਥੱਪੜ ਮਾਰਦੇ ਹਾਂ, ਦੰਦ ਕੱਢ ਕੇ ਦੰਦ ਵੀ ਤੋੜ ਕੇ ਰੱਖ ਦਿੰਦੇ ਹਾਂ। ਦੰਦ ਤੋੜਤੇ ਉਹਦੀ ਕੀਮਤ, ਦੰਦਾਂ ਦੇ ਟੁੱਟਣ ਦੀ ਜਿਹੜੀ ਕੀਮਤ ਆ ਦੇਖੋ ਵੀ ਗਲਾਸ ਦੇ ਬਰਾਬਰ ਹੈ, ਗੁੱਸਾ ਇੰਨਾ ਚੜਿਆ ਹੁੰਦਾ ਸਾਨੂੰ। ਸੋ ਕਈ ਵਾਰੀ ਤਾਰੀਫ ਅਸੀਂ ਕਰਨੀ ਨਹੀਂ, ਜੇ ਅਸੀਂ ਥੋੜ੍ਹੀ ਮੋਟੀ ਤਾਰੀਫ ਕਰਨੀ ਸ਼ੁਰੂ ਕਰ ਦਈਏ, ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਹਾਲੇ ਮਿਹਨਤ ਨਾਲ 4 ਸਬਜ਼ੀਆਂ 5 ਸਬਜ਼ੀਆਂ 6 ਸਬਜ਼ੀਆਂ ਬਣਾਈਆਂ, ਚਲੋ ਜੇ ਤੁਹਾਡਾ ਜੇ ਤੁਸੀਂ ਤੁਹਾਡਾ ਕਿਹੜਾ ਮੂੰਹ ਟੁੱਟਦਾ ਜੇ ਤੁਸੀਂ ਆਪਾਂ ਇਹ ਗੱਲ ਕਹਿ ਦਈਏ ਵੀ ਭੈਣ ਜੀ ਭਾਜੀ ਬੜਾ ਤੁਸੀਂ ਮਿਹਨਤ ਕੀਤੀ ਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗੀਆਂ, ਸਬਜ਼ੀਆਂ ਬੜੀਆਂ ਸਵਾਦ ਬਣਾਈਆਂ, ਆਹ ਭਿੰਡੀਆਂ ਸਵਾਦ ਨੇ, ਆਹ ਦਾਲ ਬੜੀ ਵਧੀਆ ਬਣੀ ਆ, ਸੈਲਡ ਤੁਸੀਂ ਬੜੇ ਸਟਾਈਲ ਨਾਲ ਕੱਟਿਆ, ਹਾਂਜੀ ਆਹ ਤੁਸੀਂ ਮੇਜ਼ ਬੜਾ ਸਜਾਇਆ, ਸਫਾਈਆਂ ਬੜੀਆਂ ਕੀਤੀਆਂ, ਤਾਂ ਆਪਣਾ ਕਿਹੜਾ ਕੋਈ ਘੱਸ ਜਾਣਾ? ਤਾਰੀਫ ਕਰਨੀ ਸਿੱਖੋ ਭਾਈ ਸਾਹਿਬ, ਉਹਦੇ ਨਾਲ ਪਿਆਰ ਵੱਧ ਹੈ। ਜਿਹੜੀ ਆਪਣੀ ਘਰ ਵਾਲੀ ਹੈ ਉਹ ਕਿੰਨੀ ਮਿਹਨਤ ਨਾਲ, ਆਪਾਂ ਸੋਚਦੇ ਅਸੀਂ ਤਾਂ ਬਾਹੂ ਹਾਂ, ਦਫ਼ਤਰ ਤੋਂ ਆ ਕੇ ਪਤਾ ਨਹੀਂ ਕਿੰਨਾ ਕੰਮ ਕੀਤਾ, ਕੱਪੜੇ 'ਚ ਲਾ ਕੇ ਨਹਾ ਕੇ ਆ ਕੇ ਚੌੜੇ ਹੋ ਕੇ ਬਹਿ ਜਾਂਦੇ ਰੋਟੀ ਖਵਾ, ਉਹ ਜਨਾਨੀ ਵਿਚਾਰੀ ਸਵੇਰ ਦੀ ਪਹਿਲਾਂ ਸਾਫ਼ ਕਰਦੀ ਹੈ, ਕਿਚਨ ਸਾਫ਼ ਕਰੂ, ਘਰ ਸਾਫ਼ ਕਰੂ, ਫਿਰ ਉਹ ਰੋਟੀ ਤਿਆਰ ਕਰਦੀ ਹੈ, ਸਬਜ਼ੀਆਂ ਤਿਆਰ ਕਰਦੀ ਆ, ਪਿਆਜ਼ ਕੱਢਦੀ ਹੈ, ਤੁਹਾਡੇ ਤਾਂ ਅੱਖਾਂ ਦੇ ਅੰਜੂ ਆਉਂਦੇ ਨਹੀਂ, ਪਿਆਜ਼ ਕਿਤੇ ਛਿਲਕੇ ਦੇਖੋ ਕਿੰਨੇ ਅੰਜੂ ਆਉਂਦੇ ਨੇ, ਅਤੇ ਅਸੀਂ ਕਿਤੇ ਰੋਟੀ ਖਾ ਕੇ ਥੋੜ੍ਹੀ ਜਿਹਾ ਇਹਨੂੰ ਕਰਕੇ ਅਤੇ ਉਹ ਜਾਂਦੇ ਹਾਂ, ਜੇ ਕਹਿ ਦਿਆਂਗੇ ਵੀ ਭਾਗਵਾਨ ਨੇ ਮੈਮ ਜੀ ਅੱਜ ਤਾਂ ਭਿੰਡੀਆਂ ਬੜੀਆਂ ਵਧੀਆ ਬਣਾਈਆਂ, ਉਹ ਖੁਸ਼ ਹੋਊਗੀ, ਤੁਹਾਨੂੰ ਅਗਲੀ ਵਾਰ ਵਧੀਆ ਬਣਾ ਕੇ ਦੇਊਗੀ, ਅਸੀਂ ਤਾਰੀਫ ਵੀ ਨਹੀਂ ਕਰਦੇ। ਸੋ ਇਹ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਨਾ ਜ਼ਿੰਦਗੀ ਦੇ ਵਿੱਚ, ਇਹ ਸਾਨੂੰ ਸਿੱਖਣ ਦੀ ਲੋੜ ਹੈ, ਤਾਂ ਹੀ ਸਾਡਾ ਨਵਾਂ ਸਾਲ ਵਧੀਆ ਚੜੂਗਾ। ਜੇ ਅਸੀਂ ਨਵਾਂ ਸਾਲ ਦੇ ਵਿੱਚ ਉਹੀ ਜਿਹੜਾ ਪੁਰਾਣੀ, ਜਿਵੇਂ ਅਲਵਿਦਾ ਅਸੀਂ ਪੁਰਾਣੇ ਸਾਲ ਨੂੰ ਕਿਹਾ, ਉਹੀ ਗੱਲਾਂ ਅਸੀਂ ਫਿਰ ਨਾਲ ਲਿਆਏ, ਫਿਰ ਉਹ ਨਵੇਂ ਅਤੇ ਪੁਰਾਣੇ ਸਾਲ 'ਚ ਕੀ ਫਰਕ ਆ? ਕੋਈ ਫਰਕ ਨਹੀਂ, ਸਾਨੂੰ ਇਹ ਆ ਵੀ ਸਾਡੇ 'ਚ ਚੇਂਜ ਕੀ ਆਈ, ਚੇਂਜ ਇਹ ਆ ਵੀ ਕੰਪਨੀ ਵਧੀਆ ਰੱਖੋ, ਆਪਣੇ ਆਪ ਨੂੰ ਮਹਿਸੂਸ ਕਰੋ, ਵੱਡਿਆਂ ਦੀ ਇੱਜ਼ਤ ਕਰੋ, ਵੱਡੇ ਜੋ ਵੀ ਨੇ ਛੇਤੀ ਨਹੀਂ ਕਿਤੇ ਮਿਲਦੇ, ਕਈ ਵਾਰੀ ਪਤਾ ਹੀ ਨਹੀਂ ਲੱਗਦਾ, ਅਸੀਂ ਉਮਰ ਦਾ ਵੀ ਤਕਾਜ਼ਾ ਨਹੀਂ, ਅਤੇ ਜੋ ਮਰਜ਼ੀ ਬੋਲ ਲੈਂਦੇ ਅਸੀਂ। ਕੰਪਨੀ 'ਚ ਬੈਠਦੇ ਥੋੜ੍ਹਾ ਜਿਹਾ ਘੱਟ ਬੋਲੋ, ਜ਼ਿਆਦਾ ਸੁਣੋ, ਬੋਲੋ ਘੱਟ। ਕਈ ਬੰਦਿਆਂ ਨੂੰ ਆਦਤ ਹੁੰਦੀ ਹੈ ਕਿ ਜਿਹੜੀ ਮਰਜ਼ੀ ਕੰਪਨੀ 'ਚ ਬਹਿ ਜਾਓ, ਜੋ ਮਰਜ਼ੀ ਟੋਪਿਕ 'ਤੇ ਗੱਲ ਕਰੋ, ਉਹਨਾਂ ਨੇ ਟੰਗ ਫਸਾਉਣੀ ਫਸਾਉਣੀ ਹੈ, ਬਾਕੀ ਜਿਹੜੇ ਬੈਠੇ ਹੁੰਦੇ ਨੇ ਉਹ ਵੀ ਪਿੱਛੋਂ ਤੋਂ ਹੱਸਦੇ ਨੇ ਜੇ ਸਾਹਮਣੇ ਨਹੀਂ ਹੱਸਦੇ ਡਰ ਕਰਕੇ। ਸੋ ਇਹ ਜੀ ਸੋਚ ਨੂੰ ਤੁਸੀਂ ਆਪਣਾ ਥੋੜ੍ਹਾ ਜਿਹਾ ਬਦਲੋ, ਹੈਂਜੀ, ਅਤੇ ਨਾਲੇ ਆਪਣੇ ਆਪ ਨੂੰ ਹਮੇਸ਼ਾ 100% ਜਸਟੀਫਾਈ ਨਾ ਕਰੋ ਕਿ ਮੈਂ ਹੀ ਠੀਕ ਹਾਂ, ਦੂਜੇ ਗੱਲ ਤੋਂ, ਦੂਜੇ ਦੇ ਐਂਗਲ ਤੋਂ ਵੀ ਸੋਚੋ। ਇਹ ਵੀ ਨਹੀਂ ਹੈ ਵੀ ਤੁਸੀਂ ਦੂਜੇ ਦੇ ਐਂਗਲ, ਹੋ ਸਕਦਾ ਉਹਦੀ ਗੱਲ ਜ਼ਿਆਦਾ ਵਧੀਆ ਹੋਵੇ, ਕਿਉਂਕਿ ਸੋਚਣਾ ਹੀ ਨਹੀਂ ਚਾਹੁੰਦਾ ਵੀ ਉਹ ਕੀ ਕਹਿਣਾ ਚਾਹੁੰਦਾ, ਆਪਣੀ ਗੱਲ ਦੇ ਆਪਣੀ ਗੱਲ ਨੂੰ ਹੀ ਮਨਾਉਣਾ ਚਾਹੁੰਦੇ ਹਾਂ। ਜਿਹੜੀ ਇਹ ਈਓ ਹੈ ਨਾ, ਮੈਂ ਹੀ ਠੀਕ ਹਾਂ, ਮੈਂ ਹੀ ਠੀਕ ਹਾਂ, ਮੈਂ ਹੀ ਠੀਕ ਹਾਂ, ਅਤੇ ਦੂਜੇ ਜਿਹੜਾ ਉਪਦੇਸ਼ ਕਰਦੇ ਹਾਂ ਉਹ ਕੋਈ ਫਾਇਦਾ ਨਹੀਂ ਹੁੰਦਾ, ਉਪਦੇਸ਼ ਨਾਲੋਂ ਆਪਣੇ ਉੱਤੇ ਲਾਗੂ ਕਰੋ। ਜੇ ਹੁਣ ਤੁਸੀਂ ਕਹੋਗੇ ਤੁਸੀਂ ਵੀ ਤਾਂ ਬੋਲਦੀ ਹੋ, ਮੈਂ ਦੂਜੇ ਨੂੰ ਨਹੀਂ, ਬਿਲਕੁਲ 100% ਕਹਿਣਾ, ਇਹ ਮੈਂ ਘਰੇ ਵੀ ਆਪਣੇ 'ਤੇ ਲਾਗੂ ਕਰਦਾ, ਜੋ ਬੈਠ ਕੇ ਦੇਖਦਾ ਵੀ ਆਹ ਕਮੀ ਆ, ਉਹੀ ਮੈਂ ਆ ਕੇ ਦੱਸਦਾ ਕਿ ਮੈਨੂੰ ਇਹਦਾ ਫਾਇਦਾ ਹੋ ਗਿਆ ਅਤੇ ਕਿਸੇ ਨੂੰ ਹੋਰ ਫਾਇਦਾ ਹੋ ਜੇ, ਅਤੇ ਜਿਹੜੇ ਚੀਜ਼ ਦਾ ਮੈਨੂੰ ਨੁਕਸਾਨ ਹੋਇਆ ਉਹੀ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਵੀ ਇਹ ਚੀਜ਼ਾਂ ਦਾ ਜ਼ਿੰਦਗੀ 'ਚ ਨੁਕਸਾਨ ਹੀ ਹੋਇਆ, ਹੇਰਾ ਫੇਰੀਆਂ ਦਾ ਨੁਕਸਾਨ ਹੀ ਹੋਇਆ, ਕੋਈ ਤਾਕਤ ਕੋਈ ਨਹੀਂ ਹੈ, ਤੁਸੀਂ ਕਿਸੇ ਦੀ ਮਦਦ ਕਰੋ ਅਤੇ ਤੁਹਾਡੀ ਡੱਬ ਮਦਦ ਕਰਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਕਹਿੰਦੇ ਇੱਕ ਰਾਜਾ ਸੀਗਾ, ਉਹਦਾ ਅਸੂਲ ਸੀਗਾ ਵੀ 12 ਵਜੇ ਤੋਂ ਪਹਿਲਾਂ, ਪੂਰੇ 12 ਵਜੇ ਤੋਂ ਪਹਿਲਾਂ ਜਿਹੜਾ ਵੀ ਬੰਦਾ ਆ ਗਿਆ ਉਹਨੂੰ ਕੱਪੜੇ, ਕਿਸੇ ਨੂੰ ਚਾਂਦੀ, ਕਿਸੇ ਨੂੰ ਸੋਨਾ, ਕਿਸੇ ਨੂੰ ਰੋਟੀ, ਜੋ ਵੀ ਸੀ ਉਹ ਹਰ ਰੋਜ਼ ਦਿਆ ਕਰਦਾ ਸੀ, ਉਹਦਾ ਅਸੂਲ ਸੀਗਾ। ਅਤੇ ਬੰਦੇ ਸਵੇਰੇ ਹੀ, ਜੇ ਫਰਕ ਕਰੋ ਟਾਈਮ ਫਿਕਸ ਕਰ ਲਓ ਵੀ 10 ਵਜੇ ਤੋਂ ਲੈ ਕੇ 12 ਵਜੇ ਤੱਕ, ਕਿਉਂਕਿ ਬਾਕੀ ਉਹਨੇ ਵੀ ਤਾਂ ਕੰਮ ਕਰਨੇ ਨਾ, ਰਾਜੇ ਨੇ 2 ਘੰਟਿਆਂ ਲਈ ਉਹ ਦਿੰਦਾ ਸੀ, 12 ਵਜੇ ਦਰਵਾਜ਼ਾ ਬੰਦ ਹੁੰਦਾ ਸੀ। ਸੋ ਲੋਕ ਆ ਕੇ ਲਾਈਨ 'ਚ ਖੜ੍ਹ ਜਾਂਦੇ ਸੀ ਅਤੇ ਉਹ ਜਿਹੜਾ ਵੀ ਲਾਈਨ ਬਾਰ ਆ ਕੇ ਇਕੱਲੇ ਇਕੱਲੇ ਨੂੰ, ਕਿਸੇ ਨੂੰ ਕੱਪੜੇ ਦੇ ਦਿੱਤੇ, ਕਿਸੇ ਨੂੰ ਰੋਟੀ ਦੇ ਦਿੱਤੀ, ਕਿਸੇ ਨੂੰ ਪਾਣੀ ਦੇ ਦਿੱਤਾ, ਕਿਸੇ ਚਾਂਦੀ ਦੇ ਦਿੱਤੀ, ਸੋਨਾ ਦੇ ਦਿੱਤਾ, ਕਿਸੇ ਨੂੰ ਪੈਸੇ ਦਿੱਤੇ, ਜੋ ਵੀ ਕੁਛ ਹੈ ਦਾਨ ਕਰਦਾ ਸੀਗਾ। ਕਹਿੰਦੇ ਇੱਕ ਦਿਨ ਕੀ ਹੋਇਆ, ਲਾਈਨ ਲੱਗੀ ਵੀ ਹੈ ਅਤੇ ਉਹ ਰਾਜੇ ਦੀ ਨਿਗਾਹ ਗਈ ਕਿ ਇੱਕ ਬੰਦਾ ਪਿੱਛੇ ਖੜ੍ਹਾ, ਕੋਈ ਹੋਰ ਬੈਗਰ ਭਿਖਾਰੀ, ਉਹਦੇ ਪਿੱਛੇ 4-5 ਬੰਦੇ ਹੋਰ ਆ ਗਏ, ਉਹਨੇ ਕੀ ਕੀਤਾ ਆਪਣੀ ਲਾਈਨ ਛੱਡਤੀ, ਜਾ ਕੇ 4 ਦੇ ਹੋਰ ਪਿੱਛੇ ਖੜ੍ਹ ਗਿਆ। ਨਹੀਂ, ਯੂਜਲੀ ਤਾਂ ਇਹੀ ਹੁੰਦਾ ਨਾ ਕਿ ਜਦੋਂ ਆਪਣੀ ਲਾਈਨ ਦੀ, ਆਪਾਂ ਨੂੰ ਕਹਿੰਦਾ ਮੈਂ ਮੂਹਰੇ ਹੋ ਜਾ, ਮੇਰਾ ਨੰਬਰ ਨਾ ਕਿਤੇ ਮਿਸ ਹੋ ਜੇ, ਉਹ ਕੀ ਕਰਦਾ ਪਿੱਛੇ ਹੋ ਜਾਂਦਾ। ਫਿਰ 2 ਬੰਦੇ ਆਏ, ਫਿਰ ਉਹ ਉਹਨਾਂ ਨੂੰ ਮੂਹਰੇ ਕਰਤਾ, ਆਪ ਪਿੱਛੇ ਹੋ ਗਿਆ। ਅਤੇ ਰਾਜਾ ਬੜਾ ਹੈਰਾਨ ਹੋਇਆ ਅਤੇ ਰਾਜੇ ਨੇ ਕਿਹਾ ਉਹਨੂੰ ਬੁਲਾਓ, ਉਹਨੂੰ ਬੁਲਾ ਲਿਆ। ਅਬ ਰਾਜੇ ਨੇ ਪੁੱਛਿਆ ਵੀ ਭਾਈ ਸਾਹਿਬ, ਮੈਂ ਤੁਹਾਨੂੰ ਕਹਿੰਦਾ 2 ਘੰਟੇ ਤੋਂ ਦੇਖ ਰਹੇ ਹਾਂ ਵੀ ਜਿਹੜਾ ਬੰਦਾ ਆਉਂਦਾ ਤੇਰੇ ਪਿੱਛੇ ਖੜ੍ਹਦਾ ਤੂੰ ਉਹਨੂੰ ਮੂਹਰੇ ਕਰਦਾ ਨਾ, ਆਪ ਪਿੱਛੇ ਹੋਏ ਨਾ, ਇਹ ਕੀ ਗੱਲ? ਕਹਿੰਦਾ ਜੀ, ਰਾਜਾ ਜੀ, ਸੱਚੇ ਪਾਤਸ਼ਾਹ, ਮੈਂ ਤਾਂ ਇੱਕ ਗਰੀਬ ਜਿਹਾ ਬੰਦਾ। ਉਹ ਕਹਿੰਦਾ ਪਰ ਤੂੰ ਕਰਦਾ ਕੀ ਹੈ, ਇਹ ਪਿੱਛੇ ਕਿਉਂ ਕਰੀ ਜਾਂਦਾ, ਆਪ ਕਿਉਂ ਨਹੀਂ ਮੂਹਰੇ ਹੁੰਦਾ? ਕਹਿੰਦਾ ਜੀ, ਮੈਂ ਤੁਹਾਡੇ ਵਾਲਾ ਕੰਮ ਕਰਦਾ। ਪੈ ਗਿਆ ਪੰਗਾ ਰਾਜੇ ਨੂੰ ਵੀ ਇਹ ਕਿਹੜਾ ਉੱਤਰ ਹੋਇਆ ਵੀ ਮੈਂ ਤੁਹਾਡੇ ਵਾਲਾ ਕੰਮ ਕਰਦਾ। ਕਹਿੰਦਾ ਤੂੰ ਮੇਰੇ ਵਾਲਾ ਕਿਵੇਂ ਕੰਮ ਕਰਦਾ? ਮੈਂ ਤਾਂ ਰੋਟੀ ਦਿੰਦਾ, ਕੱਪੜੇ ਦਿੰਦਾ, ਪੈਸੇ ਦਿੰਦਾ, ਤੂੰ ਤਾਂ ਭਿਖਾਰੀ ਆ, ਤੇਰੇ ਕੋਲ ਤਾਂ ਹੈ ਹੀ ਕੁਛ ਨਹੀਂ, ਤੂੰ ਮੇਰੇ ਵਾਲਾ ਕੰਮ ਕੀ ਕਰਦਾ? ਕਹਿੰਦਾ ਜੀ, ਗੱਲ ਇਹ ਹੈ ਸਰ, ਜੇ ਜੋ ਕੁਛ ਤੁਹਾਡੇ ਕੋਲ ਹੈ, ਤੁਹਾਡੇ ਕੋਲ ਕੱਪੜੇ ਨੇ, ਲੀੜੇ ਨੇ, ਭੋਜਨ ਹੈ, ਪੈਸੇ ਨੇ, ਸੋਨਾ ਹੈ, ਚਾਂਦੀ ਹੈ, ਜੋ ਕੁਛ ਤੁਹਾਡੇ ਕੋਲ ਹੈ ਤੁਸੀਂ ਉਹ ਦੇ ਰਹੇ ਹੋ, ਅਤੇ ਮੇਰੇ ਕੋਲ ਮੇਰੀ ਵਾਰੀ ਹੈ, ਕਿਉਂਕਿ ਮੈਨੂੰ ਪਤਾ ਜੇ ਮੈਂ ਮੂਹਰੇ ਗਿਆ ਫਿਰ ਮੈਨੂੰ ਮਿਲ ਜੂ, ਮੈਂ ਆਪਣੀ ਵਾਰੀ ਦੂਜੇ ਨੂੰ ਦੇ ਦੇਣਾ ਵੀ ਚੱਲ ਤੂੰ ਕਰ। ਰਾਜਾ ਬੜਾ ਖੁਸ਼ ਹੋਇਆ ਵੀ ਵਾਕਈ ਬੰਦਾ ਬੜਾ ਪਹੁੰਚਿਆ। ਸੋ ਉਹਨੇ ਕੀ ਕੀਤਾ, ਕਹਿੰਦੇ ਠਹਿਰੋ, ਮੰਤਰੀ ਨੂੰ ਕਹਿੰਦਾ ਲਿਆਓ ਖਾਸਾ ਸਾਰਾ, ਸਾਰੇ ਥਾਲ ਭਰ ਕੇ ਉਹਨੂੰ ਖੁੱਲ੍ਹੇ ਦਿੱਤਾ ਵੀ ਤੇਰੀ ਤਾਂ ਸੋਚ ਹੀ ਬੜੀ ਵਧੀਆ। ਸੋ ਸਾਡੀ ਜਿੰਨੀ ਕੁ ਸਮਰੱਥਾ ਹੁੰਦੀ ਹੈ ਅਸੀਂ ਉਹਦੇ ਹਿਸਾਬ ਨਾਲ ਜੇ ਫਾਇਦਾ ਕਰਦੇ ਹਾਂ ਤਾਂ ਪਰਮਾਤਮਾ ਸਾਡਾ ਬਹੁਤ ਗੁਣਾ ਫਾਇਦਾ ਕਰ ਦਿੰਦਾ। ਇਹ ਗੱਲ ਯਕੀਨਨ ਹੈ। ਤੁਸੀਂ ਕਰਕੇ ਦੇਖ ਲਿਓ। ਮੇਰੇ ਸਾਡੇ ਇੱਕ ਫਰੈਂਡ ਨੇ, ਉਹਨਾਂ ਨੇ ਦੱਸਿਆ ਵੀ ਕਿਸੇ ਲੇਡੀ ਦੀ ਉਹਨਾਂ ਨੇ ਮਦਦ ਕੀਤੀ, ਇੱਥੇ ਜ਼ਮੀਨ ਦੇ ਵੱਲੋਂ ਫੋਨ ਆ ਗਿਆ ਵੀ ਜਿਹੜੀ ਤੁਸੀਂ 2 ਮਹੀਨੇ ਪਹਿਲਾਂ ਪ੍ਰੋਪਰਟੀ ਲਈ ਸੀ ਉਹਦਾ $1 million ਜ਼ਿਆਦਾ ਮਿਲ ਰਿਹਾ। ਉਹਨਾਂ ਨੇ 2-4 ਲੱਖ ਰੁਪਇਆ ਖਰਚ ਕੀਤਾ ਹੋਣਾ, ਮਿਹਨਤ ਕੀਤੀ ਹੋਣੀ ਹੈ, ਇੱਥੇ ਉਹਨਾਂ ਨੂੰ $1 million ਦਾ ਫਾਇਦਾ ਹੋ ਗਿਆ। ਇਹ ਕੁਦਰਤ ਦੇ ਨਿਯਮ ਨੇ, ਕੁਦਰਤ ਦੇ ਹੱਥ ਬੜੇ ਲੰਬੇ ਚੌੜੇ ਨੇ। ਇਹਨੂੰ ਆਪਾਂ ਇਹ ਕਹਿੰਦੇ ਕੋਇਨਸੀਡੈਂਸ ਜਾਂ ਨੇਚਰ ਕਹਿ ਸਕਦੇ ਹਾਂ, ਪਰ ਇਹ ਹਕੀਕਤ ਹੈ। ਜਦੋਂ ਤੁਸੀਂ ਕਿਸੇ ਦਾ ਭਲਾ ਕਰਦੇ ਹੋ ਨਾ, ਛੋਟੇ ਛੋਟੇ ਭਲਾ ਕਰ ਸਕਦੇ ਹਾਂ। ਭਲਾ ਕਿਉਂ ਨਹੀਂ ਕਰ ਸਕਦੇ? ਛੋਟਾ ਛੋਟਾ ਭਲਾ ਕਰ ਸਕਦੇ ਹਾਂ। ਤੁਸੀਂ ਕਿਸੇ ਕਮਰੇ 'ਚ ਜਾਂਦੇ, ਫਰਕ ਕਰੋ, ਕਿਸੇ ਆਫਿਸ ਦੇ ਡਾਕਟਰ ਦੇ ਜਾਂ ਆਫਿਸ 'ਚ ਜਾਂ ਡਾਕਟਰ ਕੋਲ ਚੱਲੇ ਹੋ, ਉੱਥੇ ਲਾਈਨ ਲੱਗੀ ਵੀ ਹੈ, ਕੋਈ ਬਜ਼ੁਰਗ ਆ ਗਿਆ, ਬਜਾਏ ਤੁਸੀਂ ਪਹਿਲਾਂ ਵੜ ਜਾਓ, ਦਰਵਾਜ਼ਾ ਫੜ ਕੇ ਉਹਨੂੰ ਭੇਜ ਦਿਓਗੇ, ਇਹ ਵੀ ਤਾਂ ਇੱਕ ਤਰ੍ਹਾਂ ਦੀ ਨੇਕੀ ਕੰਮ ਹੀ ਹੈ। ਜੇ ਕੋਈ ਤੁਸੀਂ ਬੱਸ 'ਤੇ ਬੈਠੇ ਹੋ, ਕੋਈ ਲੇਡੀ ਆ ਕੇ ਖੜ ਗਈ, ਕੋਈ ਪ੍ਰੈਗਨੈਂਟ ਲੇਡੀ ਆ, ਕੋਈ ਬਜ਼ੁਰਗ ਹੈ, ਤੁਸੀਂ ਆਪਣੀ ਸੀਟ ਛੱਡ ਕੇ ਉਹਨੂੰ ਦੇ ਦਿਓਗੇ, ਇਹ ਵੀ ਨੇਕ ਕਰਮ ਹੀ ਹੈ। ਹਾਂਜੀ, ਸੋ ਇਹ ਛੋਟੀਆਂ ਛੋਟੀਆਂ ਗੱਲਾਂ ਆਪਾਂ ਕਈ ਵਾਰੀ ਸਤਸੰਗ ਦੇ ਵਿੱਚ ਵੀ ਬੈਠਦੇ ਹਾਂ, ਚੌਂਕੜੀ ਮਾਰ ਕੇ ਬੈਠ ਜਾਂਦੇ ਹਾਂ, ਅਤੇ ਜੇ ਕੋਈ ਬੰਦਾ ਬਜ਼ੁਰਗ ਹੈ ਉਹਨੂੰ ਕਹਾਂ ਵੀ ਲੱਤਾਂ ਖੋਲ੍ਹੀਆਂ, ਮੈਂ ਥੋੜ੍ਹੀਆਂ ਆਪਣੀਆਂ ਲੱਤਾਂ ਤੰਗ ਕਰਨਾ, ਇਹ ਵੀ ਤਾਂ ਸੇਵਾ ਹੀ ਹੈ। ਗੱਲਾਂ ਛੋਟੀਆਂ ਛੋਟੀਆਂ ਨੇ। ਜੇ ਅਸੀਂ ਰੋਟੀ ਖਾਂਦੇ ਹਾਂ, ਰੋਟੀ ਖਾਣ ਲੱਗੇ ਅਸੀਂ ਦੇਖਦੇ ਹਾਂ ਕੋਈ ਬੰਦਾ ਕਾਫੀ ਚਿਰ ਤੋਂ ਬੈਠਿਆ, ਕੋਈ ਬਜ਼ੁਰਗ ਆ, ਬੱਚਾ ਸੀਗਾ, ਨਹੀਂ 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 ਤੁਸੀਂ ਪਹਿਲਾਂ ਖਾਓ, ਇਹ ਵੀ ਇੱਕ ਤਰ੍ਹਾਂ ਦੀ ਹਲੀਮੀ ਹੈ, ਹੈਲਪ ਹੈ। ਸੋ ਪਰਮਾਤਮਾ ਸਾਡੇ ਛੋਟੇ ਛੋਟੇ ਕਰਮਾਂ ਨੂੰ ਦੇਖਦਾ। ਸੋ ਸਾਨੂੰ ਨਵਾਂ ਸਾਲ ਜਿਹੜਾ 2022 ਦੇ ਵਿੱਚ ਛੋਟੀਆਂ ਛੋਟੀਆਂ ਆਪਣੇ ਵਿੱਚ ਸੋਚੋ, ਕੋਈ ਚੰਗੇ ਗੁਣ ਅਡੋਪਟ ਕਰੋ, ਜਿੰਨਾ ਚਿਰ ਅਡੋਪਟ ਕਰੋਗੇ ਉਹਦਾ ਫਾਇਦਾ ਹੀ ਫਾਇਦਾ ਹੈ, ਨੁਕਸਾਨ ਕੋਈ ਨਹੀਂ। 2021 ਨੂੰ ਅਸੀਂ ਅਲਵਿਦਾ ਕਹਿ ਦਈਏ, ਪੁਰਾਣੀਆਂ ਚੀਜ਼ਾਂ ਜਿਹੜੀਆਂ ਕੀਤੀਆਂ ਗਲਤ ਉਹਨੂੰ ਛੱਡੋ ਅਤੇ ਨਵੀਆਂ ਚੀਜ਼ਾਂ ਤੁਸੀਂ ਅਡੋਪਟ ਕਰੋ। ਨੈਕਸਟ ਵੀਕ ਆਪਾਂ ਕੋਈ ਹੋਰ ਟੋਪਿਕ ਲੈ ਕੇ ਆਵਾਂਗੇ, ਅਤੇ ਅਖੀਰ ਦੇ ਵਿੱਚ ਤੁਸੀਂ ਗਾਣਾ ਸੁਣ ਲਓ। ਹਾਂਜੀ, ਸੋ ਧਾਰਮਿਕ ਗਾਣਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਣੇ ਆਪ ਨੂੰ ਵੀ ਕਹਿਣਾ ਅਤੇ ਤੁਹਾਨੂੰ ਵੀ ਕਹਿਣਾ ਕਿ ਆਪਾਂ ਚੰਗੀਆਂ ਗੱਲਾਂ ਕਰੀਏ, ਪਿਆਰ ਮੁਹੱਬਤ ਨੂੰ ਵੰਡੀਏ ਅਤੇ ਨਫ਼ਰਤਾਂ ਨੂੰ ਘਟਾਈਏ, ਚੁਗਲੀਆਂ ਨੂੰ ਘਟਾਈਏ, ਗਲਤੀਆਂ ਨੂੰ ਮੰਨੀਏ, ਤਾਂ ਇਹ ਸੰਸਾਰ ਦੇ ਵਿੱਚ, ਇਸ ਸਮਾਜ ਦੇ ਵਿੱਚ ਸ਼ਾਂਤੀ ਆਊਗੀ। ਜਦੋਂ ਸ਼ਾਂਤੀ ਆਉਂਦੀ ਹੈ, ਪਿਆਰ ਮੁਹੱਬਤ ਹੁੰਦਾ, ਅਤੇ ਉੱਥੇ ਪਰਮਾਤਮਾ ਦੀ ਅਵਸ਼ ਰਹਿਮਤ ਹੋਵੇਗੀ ਹੋਵੇਗੀ ਹੋਵੇਗੀ। ਸੋ ਨਵਾਂ ਸਾਲ 2022 ਆਪ ਸਭ ਨੂੰ ਮੈਂ ਫਿਰ ਇੱਕ ਵਾਰ ਸ਼ੁਭਕਾਮਨਾਵਾਂ ਦਿੰਦਾ ਕਿ ਆਪਾਂ ਸਿੱਖੀਏ, ਆਪਣੀ ਜ਼ਿੰਦਗੀ ਦੇ ਵੀ ਖੁਸ਼ੀਆਂ ਲਿਆਈਏ, ਅਤੇ ਅਖੀਰ 'ਚ ਗਾਣਾ ਸੁਣੋ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਤਦ ਤੱਕ ਥੈਂਕ ਯੂ ਵੈਰੀ ਮੱਚ, ਰੱਬ ਰਾਖਾ, ਥੈਂਕ ਯੂ।
ਹਰ ਰੋਜ਼ ਸ਼ਾਮ ਕੋ ਘਰ ਮੇ ਦੀਆ ਜਲਨੇ ਕੇ ਵਕਤ ਹਮ ਗਾਤੇ ਹੈ।
ਭੂਲ ਕਰ ਵੀ ਕੋਈ ਭੂਲ ਹੋਨਾ, ਇਤਨੀ ਸ਼ਕਤੀ ਹਮੇ ਦੇ ਨਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ ਹੋਨਾ, ਹਮ ਚਲੇ ਨੇਕ ਰਸਤੇ ਪੇ ਹਮਸੇ, ਭੂਲ ਕਰ ਵੀ ਕੋਈ ਭੂਲ ਹੋਨਾ, ਇਤਨੀ ਸ਼ਕਤੀ ਹਮੇ ਦੇ ਨਾ ਦਾਤਾ, ਮਨ ਕਾ ਵਿਸ਼ਵਾਸ ਕਮਜ਼ੋਰ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
खा चुके
पान खा लो
बहुत खा चुके आज रस मलाई
आपके लिए
इतनी मिठाई
आपके लिए
पहले जूते
खाएंगे क्या
आपकी मर्जी किसी बेतुके शायर की बेसुरी कव्वालियो दूल्हे की सालियो हरे दुपट्टे वालियो जूते दे दो पैसे ले लो जूते दे दो पैसे ले लो
पहली बार ओ तुम ही तो लाई